ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕਿਨੀਆ ਹਰ ਨਾਮ ਨਾ ਲੱਗੋ ਪਿਆਰ ਸ਼ਬਦ ਸਾਧਨਾ ਆਇਓ ਮਰ ਜਨਮੈ ਵਾਰੋ ਵਾਰ ਗੁਰਮੁਖ ਸੇਵਨਾ ਕਿਨੀਆ ਹਰ ਨਾਮ ਨਾ ਲੱਗੋ ਪਿਆਰ ਸ਼ਬਦ ਸਾਧਨਾ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸੈਸਾਰ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹੇ ਪਿਆਸ ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਹੁਣ ਤਾਸ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਹੇ ਬਿਨਾਸ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਧੁਰ ਪੂਰਬ ਲਿਖਿਆਸ ਪੌੜੀ ਹਰ ਨਾਮ ਹਮਾਰਾ ਭੋਜਨ ਸਤੀ ਪਰਕਾਰ ਜਿਤ ਖਾਇ ਹਮ ਕਉ ਤ੍ਰਿਪਤ ਪਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰ ਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਮੁਖ ਕਿਨੈ ਵਿਰਲੈ ਧਿਆਇਆ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਜਾਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਗੁਰੂ ਕੇ ਮਹਾਨ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਬੈਠ ਕੇ ਅਤੇ ਦੂਰ ਨੇੜੇ ਟੈਲੀਵਿਜ਼ਨ ਦੇ ਰਾਹੀਂ ਘਰਾਂ ਵਿੱਚ ਬੈਠ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਹਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦਰਸ਼ਨ ਇਸ਼ਨਾਨ ਆਪ ਜੀ ਨੇ ਕੀਤੇ ਨੇ, ਜਿੱਥੇ ਉਸ ਅਸਥਾਨ ਤੋਂ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸੁਣਿਆ ਹੈ, ਜੋ ਅੰਮ੍ਰਿਤ ਵੇਲੇ ਗੁਰੂ ਕਾ ਪਾਵਨ ਮੁੱਖ ਵਾਕ ਆਪ ਜੀ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਇਸ ਸਥਾਨ 'ਤੇ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਵਡਹੰਸ ਰਾਗ ਦੀ ਵਾਰ ਵਿੱਚੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਉਚਾਰਨ ਕੀਤੀ ਹੋਈ ਹੈ ਅਤੇ ਅੱਜ ਦੀ ਜੋ ਪਾਵਨ ਪਵਿੱਤਰ ਪੌੜੀ ਆਪ ਜੀ ਨੇ ਜੋ ਇਸ ਵਾਰ ਅੰਦਰ 17 ਨੰਬਰ 'ਤੇ ਅੰਕਿਤ ਹੈ, ਇਸ ਦੇ ਨਾਲ ਦੋ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਵਾਹਿਗੁਰੂ ਨੇ ਮਨੁੱਖੀ ਸਰੀਰ ਦੀ ਬਣਤਰ ਅਜਿਹੀ ਬਣਾਈ ਹੈ ਕਿ ਜਦੋਂ ਮਨੁੱਖ ਪਰਮਾਤਮਾ ਨਾਲੋਂ ਟੁੱਟ ਜਾਏ ਉਦੋਂ ਇਹਦੇ ਅੰਦਰੋਂ ਗੁਣ ਖਤਮ ਹੋਣੇ ਸ਼ੁਰੂ ਜਾਂਦੇ ਨੇ, ਆਤਮਿਕ ਤੌਰ 'ਤੇ ਇਹ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਉਂ ਜਿਉਂ ਇਹਦੇ ਗੁਣ ਘਟਦੇ ਨੇ ਤਿਉਂ ਤੋਂ ਇਹ ਕੁਰੂਪ ਹੁੰਦਾ ਚੱਲਿਆ ਜਾਂਦਾ ਹੈ। ਸ਼੍ਰੀ ਰਾਗ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਲਿਖਿਆ, ਏਕ ਸਵਾਨ ਦੁਇ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਸੁਰਾ ਮੁੱਠਾ ਮੁਰਦਾਰ, ਧਾਨ ਕੁਰੂਪ ਰਹਾਂ ਕਰਤਾਰ। ਅੱਗੇ ਬਚਨ ਕਿਹਾ, ਵਿਗੜੇ ਰੂਪ ਰਹਾਂ ਬਿਕਰਾਲ। ਬੜਾ ਬਿਕਰਾਉਣਾ ਬਿਕਰਾਲ ਡਰਾਉਣਾ ਜਿਹਾ ਰੂਪ ਮਨੁੱਖ ਦਾ ਬਣ ਜਾਂਦਾ ਹੈ ਜਿਹਦੇ ਅੰਦਰੋਂ ਨਿਮਰਤਾ ਖਤਮ ਹੋ ਜਾਏ, ਪਿਆਰ ਖਤਮ ਹੋ ਜਾਏ, ਦਇਆ ਖਤਮ ਹੋ ਜਾਏ, ਸੰਤੋਖ ਖਤਮ ਹੋ ਜਾਏ। ਇਹ ਸਭ ਕੁਝ ਦਾ ਕਾਰਨ ਜਦੋਂ ਇਹ ਮਾਤਮਾ ਨਾਲੋਂ ਟੁੱਟਦਾ ਹੈ ਉਦੋਂ ਅੰਦਰੋਂ ਇਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਗੁਰਦੇਵ ਜੀ ਨੇ ਬਚਨ ਕੇ ਰੇਚੇ ਚਿੱਤ ਚੇਤ ਸਕੀਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਬਵਰੇ ਮਨੁੱਖ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਪਰਮਾਤਮਾ ਨੂੰ ਤੂੰ ਯਾਦ ਨਹੀਂ ਕਰੇਗਾ ਤੇਰੇ ਅੰਦਰੋਂ ਗੁਣ ਖਤਮ ਹੋ ਜਾਣਗੇ। ਕੁਝ ਲੋਕਾਂ ਦਾ ਖਿਆਲ ਹੈ ਕਿ ਸਿਮਰਨ ਕਰਨਾ ਧਾਰਮਿਕ ਬੰਦਿਆਂ ਕੰਮ ਹੀ ਹੈ, ਧਰਮ ਸਥਾਨਾਂ 'ਤੇ ਰਹਿਣ ਵਾਲਿਆਂ ਦਾ ਕੰਮ ਹੀ ਹੈ, ਜਾਂ ਸਾਡੀ ਕੋਈ ਡਿਊਟੀ ਨਹੀਂ ਜਾਂ ਸਿਮਰਨ ਦੀ ਸਾਨੂੰ ਲੋੜ ਨਹੀਂ ਹੈ। ਕਈ ਸੋਚਦੇ ਸਿਮਰਨ ਕਰਨਾ ਸਹਿ ਰੱਬ ਦੀ ਖੁਸ਼ਾਮਦ ਕਰਨਾ ਹੈ। ਜੇ ਅਸੀਂ ਇਨਸਾਨ ਬਣਨਾ ਤਾਂ ਸਾਨੂੰ ਵਾਹਿਗੁਰੂ ਦਾ ਸਿਮਰਨ, ਪ੍ਰਭੂ ਦਾ ਸਿਮਰਨ ਕਰਨਾ ਪਏਗਾ। ਸਰੀਰਕ ਤੌਰ 'ਤੇ ਅਸੀਂ ਭੋਜਨ ਨਾ ਖਾਈਏ, ਮਨੁੱਖ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਂਦਾ, ਸਰੀਰਕ ਤੌਰ 'ਤੇ ਰੋਗ ਲੱਗ ਜਾਂਦੇ ਨੇ, ਸਹਿਜੇ ਸਹਿਜੇ ਸਰੀਰ ਖਤਮ ਹੋ ਜਾਂਦਾ। ਮਨੁੱਖ ਆਤਮਿਕ ਤੌਰ 'ਤੇ ਰੱਬ ਵੱਲੋਂ ਟੁੱਟ ਜਾਏ ਤਾਂ ਅੰਦਰੋਂ ਹੋ ਜਾਂਦਾ, ਅੰਦਰੋਂ ਉਹਦਾ ਡਰਾਉਣਾ ਰੂਪ ਹੋ ਜਾਂਦਾ। ਕਈ ਵਾਰੀ ਬਾਹਰੋਂ ਬੰਦਾ ਤੰਦਰੁਸਤ ਹੁੰਦਾ ਪਰ ਅੰਦਰੋਂ ਖਤਮ ਹੁੰਦਾ, ਮਨੁੱਖ ਦੇ ਅੰਦਰ ਇੱਕ ਖਿਲਾਫ ਪੈਦਾ ਹੋ ਜਾਂਦਾ, ਇੱਕ ਵੈਕਮ ਪੈਦਾ ਹੋ ਜਾਂਦਾ। ਅਤੇ ਮਨੁੱਖ ਦੇ ਅੰਦਰ ਇੱਕ ਭੁੱਖ ਰੱਖੀ ਹੈ ਪਰਮਾਤਮਾ ਨੇ, ਉਹ ਭੁੱਖ ਹੈ ਜ਼ਿੰਦਗੀ ਅੰਦਰ ਪੂਰਨ ਬਣਨ ਦੀ, ਭੁੱਖ ਹੈ ਜ਼ਿੰਦਗੀ ਅੰਦਰ ਉੱਚੇ ਉੱਠਣ ਦੀ, ਜਿਹਨੂੰ ਆਪਾਂ ਕਹਿੰਦੇ ਕਿ ਮਨੁੱਖ ਐਂ ਸੈਟਿਸਫਾਈ ਹੋ ਜਾਏ, ਉਹਦੀ ਤਸੱਲੀ ਹੋ ਜਾਏ ਜ਼ਿੰਦਗੀ ਦੇ ਅੰਦਰ। ਪਰ ਉਹ ਜਿਹੜੀ ਸੈਟਿਸਫੈਕਸ਼ਨ ਹੈ ਜਾਂ ਸੰਤੁਸ਼ਟੀ ਹੈ ਉਹ ਮਿਲਣੀ ਰੱਬੀ ਗੁਣਾਂ ਨਾਲ ਜੁੜ ਕੇ ਹੈ, ਪਰ ਪਰਮਾਤਮਾ ਨਾਲੋਂ ਟੁੱਟ ਜਾਂਦਾ ਬੰਦਾ, ਫਿਰ ਉਹ ਸੋਚਦਾ ਕਿ ਇਹ ਤਸੱਲੀ ਸ਼ਾਇਦ ਦੁਨਿਆਵੀ ਸਾਧਨਾਂ ਨਾਲ ਮਿਲ ਜਾਏਗੀ। ਫਿਰ ਕੀ ਕਰਦਾ ਕਿ ਮੈਂ ਆਪਣੇ ਆਪ ਜੇ ਚੰਗੀਆਂ ਬਣਾਉਣਾ ਤਾਂ ਵਧੀਆ ਕੱਪੜੇ ਪਾਓ, ਕੀਮਤੀ ਕੱਪੜੇ ਪਾਓ, ਬੜੇ ਬੜੇ ਬ੍ਰਾਂਡਡ ਕੰਪਨੀਆਂ ਦੇ ਕੱਪੜੇ ਉਹ ਪਾ ਕੇ ਫਿਰਦਾ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਵਾਕਿਆ ਹੀ ਚੰਗਾ। ਫਿਰ ਉਹ ਸੋਚਦਾ ਕਿ ਮੇਰੇ ਕੋਲ ਬੜਾ ਧਨ ਹੋਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ ਮੈਂ ਵਾਕਿਆ ਬਹੁਤ ਵੱਡਾ ਹਾਂ। ਧਨ ਨਾਲ ਮਨੁੱਖ ਵੱਡਾ ਬਣਨਾ ਚਾਹੁੰਦਾ, ਕਿਸੇ ਰੁਤਬੇ ਨਾਲ ਮਨੁੱਖ ਵੱਡਾ ਬਣਨਾ ਚਾਹੁੰਦਾ, ਫਿਰ ਮਨੁੱਖ ਸੋਚਦਾ ਜਿਹੜੇ ਮਨ ਦਾ ਖਲਾਅ ਹੈ ਖਾਣ ਪੀਣ ਨਾਲ ਮਿਟ ਜਾਏਗਾ, ਤਰ੍ਹਾਂ ਤਰ੍ਹਾਂ ਦੇ ਭੋਜਨ ਖਾਓ, ਐਨ ਖੁਸ਼ ਹੋ ਜਾਵਾਂ, ਪ੍ਰਸੰਨ ਹੋ ਜਾਵਾਂਗੇ। ਮਨੁੱਖ ਕੱਪੜੇ ਵੀ ਪਾਉਂਦਾ, ਕੇਵਲ ਕੱਪੜੇ ਪਾਉਂਦਾ, ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਲਿਆ, ਮਨੁੱਖ ਦੀ ਹਾਲਤ ਪਤਾ ਕੀ ਹੈ? ਆਪਾਂ ਪਿੰਡਾਂ 'ਚ ਕਈ ਵੇਰਾਂ ਜਦੋਂ ਫਸਲਾਂ ਦੇ ਉੱਪਰ ਚਿੜੀਆਂ, ਤੋਤੇ, ਕਾਂ ਆ ਕੇ ਪੈਣੇ ਸ਼ੁਰੂ ਹੁੰਦੇ ਨੇ, ਇੱਕ ਡੰਡਾ ਜਿਹਾ ਗੱਡ ਕੇ ਉੱਤੇ ਡੰਡਾ ਬੰਨ੍ਹ ਕੇ ਨਾ ਕੱਪੜਾ ਪਾ ਦਿੰਦੇ, ਕਮੀਜ਼ ਜਿਹਾ ਪਾ ਕੇ ਉਹਦੇ ਉੱਪਰ ਇੱਕ ਘੜਾ ਰੱਖਦੇ ਨੇ, ਉਹਨੂੰ ਕਹਿੰਦੇ ਨੇ ਡਰਨਾ। ਉਹ ਜਿਹੜਾ ਡਰਨਾ ਹੈ ਜਾਂ ਡਰਾਉਣ ਲਈ ਹੈ ਪੰਛੀਆਂ ਨੂੰ, ਉਹਦੇ 'ਤੇ ਜਿੰਨਾ ਮਰਜ਼ੀ ਤੁਸੀਂ ਬ੍ਰਾਂਡਡ ਕੰਪਨੀ ਦਾ ਕੱਪੜਾ ਪਾ ਦਿਓ, ਉਹਦੇ ਨਾਲ ਪੰਛੀਆਂ 'ਤੇ ਕੀ ਅਸਰ ਪੈਣਾ? ਉਹਦੇ ਨਾਲ ਉਹ ਡਰਾਉਣੇ ਦੀ ਕੋਈ ਕੁਆਲਿਟੀ ਥੋੜ੍ਹੋ ਵੱਧ ਜਾਣੀ ਹੈ। ਗੁਰਬਾਣੀ ਕਹਿੰਦੀ ਬਿਲਕੁਲ ਮਨੁੱਖ ਇਸ ਤਰ੍ਹਾਂ ਦੇ ਜਿਉਂ ਡਰਨਾ ਖੇਤ ਆਹੀਂ ਡਰਾਇਆ। ਬੰਦਾ ਜਿਹੜਾ ਨਾ ਅਨੇਕ ਤਰ੍ਹਾਂ ਦੇ ਕੱਪੜੇ ਪਾਉਂਦਾ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਮੇਰਾ ਟਾਵਰ ਬਣ ਜਾਏਗਾ, ਮੇਰੀ ਪ੍ਰਭਤਾ ਬਣ ਜਾਏਗੀ, ਪਰ ਸਤਿਗੁਰੂ ਜੀ ਕਹਿੰਦੇ ਹਾਲਤ ਇਹਦੀ ਉਸ ਡਰਾਉਣੇ ਵਰਗੀ ਹੈ ਜਿਹੜਾ ਖੇਤ ਵਿੱਚ ਗੱਡਿਆ ਹੋਇਆ ਉੱਥੇ ਜਿਹੜੇ ਮਰਜ਼ੀ ਕੱਪੜੇ ਪਾ ਦਿਓ, ਕੀ ਫਰਕ ਪਏਗਾ? ਕੱਪੜੇ ਪਾਉਣ ਨਾਲ ਮਨੁੱਖ ਉੱਚਾ ਨਹੀਂ ਉੱਠਦਾ, ਖਾਣ ਨਾਲ ਮਨੁੱਖ ਸੁਖੀ ਨਹੀਂ ਹੁੰਦਾ, ਨਾ ਰੁਤਬੇ 'ਤੇ ਬੈਠ ਕੇ ਮਨੁੱਖ ਉੱਚਾ ਉੱਠਦਾ। ਇਹ ਰੁਤਬੇ ਮੁਬਾਰਕ ਨੇ ਵਾਹਿਗੁਰੂ ਜੀ ਨੇ ਦਿੱਤੇ ਨੇ, ਮਨੁੱਖ ਨੇ ਉੱਚੇ ਉੱਠਣੇ ਗੁਣਾਂ ਕਰਕੇ। ਜਿਹੜੇ ਮਹਾਨ ਬੰਦੇ ਨੇ ਉਹ ਗੁਣਾਂ ਕਰਕੇ ਮਹਾਨ ਬਣਦੇ ਅਤੇ ਉਹ ਰੁਤਬਿਆਂ ਨਾਲੋਂ ਵੀ ਮਹਾਨ ਹੋ ਜਾਂਦੇ ਨੇ। ਆਪਾਂ ਦੇਖਦੇ ਹਾਂ ਕੁਝ ਹਸਤੀਆਂ ਸੰਸਾਰ 'ਚ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਰੁਤਬੇ ਵਾਲੇ ਝੁਕਦੇ ਨੇ, ਉਹਨਾਂ ਦੀ ਕੁਝ ਮਹਾਨਤਾ ਹੈ। ਉਹਨਾਂ ਦਾ ਆਤਮਿਕ ਤੌਰ 'ਤੇ ਜਿਵੇਂ ਨਹੀਂ ਉੱਚਾ ਇੰਨਾ ਉੱਚਾ ਉੱਠ ਜਾਂਦਾ, ਜਿਵੇਂ ਕਹਿ ਲਓ ਕਿ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਉਹ ਰੱਬੀ ਗੁਣਾਂ ਦੀ ਧਾਰਨੀ ਬਣ ਕੇ ਇੰਨੇ ਮਹਾਨ ਬਣ ਜਾਂਦੇ ਨੇ ਕਿ ਦੁਨੀਆਂ ਦੇ ਲੋਕ ਵੀ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ। ਅੱਜ ਦੇ ਇਸ ਮੁੱਖ ਵਾਕ ਅੰਦਰ ਸਤਿਗੁਰੂ ਇਹੀ ਸਾਨੂੰ ਗਿਆਨ ਦਿੱਤਾ ਕਿ ਵਾਹਿਗੁਰੂ ਜੀ ਦਾ ਨਾਮ ਹੀ ਸਾਨੂੰ ਜ਼ਿੰਦਗੀ ਦੇ ਅੰਦਰ ਸਾਡੀਆਂ ਭੁੱਖਾਂ ਨੂੰ ਮੇਟਣ ਵਾਲਾ, ਵਾਹਿਗੁਰੂ ਜੀ ਦਾ ਨਾਮ ਹੀ ਸਾਡੀ ਜ਼ਿੰਦਗੀ ਦੇ ਅੰਦਰ ਪ੍ਰਭਤਾ ਅਤੇ ਵਡਿਆਈ ਬਣਾਉਣ ਵਾਲਾ, ਇਹੀ ਸਾਡੀ ਸਭ ਤੋਂ ਵੱਡੀ ਚੌਧਰ ਹੈ, ਇਹੀ ਸਾਡਾ ਸਭ ਤੋਂ ਵੱਡਾ ਰੁਤਬਾ ਹੈ। ਪਰ ਇਹ ਨਾਮ ਮਿਲਦਾ ਗੁਰੂ ਪਾਸੋਂ ਹੈ। ਸਤਿਗੁਰੂ ਜੀ ਜਿਵੇਂ ਸੁਮੁਖ ਵਾਕ ਰਾਹੀਂ ਸਾਨੂੰ ਗੁਰੂ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਆਤਮਕ ਤੌਰ 'ਤੇ ਉੱਚੇ ਉੱਠਣ ਦੀ ਪ੍ਰੇਰਣਾ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਜਿਨ੍ਹਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ, ਗੁਰਮੁਖ ਸੇਵਨਾ ਕਿਨੀਆ, ਹਰ ਨਾਮ ਨਾ ਲੱਗੋ ਪਿਆਰ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 592 'ਤੇ ਸੁਭਾਇਮਾਨ ਨੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਿ ਗੁਰਮੁਖ ਗੁਰੂ ਦੀ ਰਾਹੀਂ, ਖੱਖੇ ਨੂੰ ਸਿਹਾਰੀ ਹੈ ਕਿ ਗੁਰੂ ਦੀ ਰਾਹੀਂ ਮਨੁੱਖ ਨੇ ਸੇਵਾ ਨਹੀਂ ਕੀਤੀ, ਪਰਮਾਤਮਾ ਦੀ ਸੇਵਾ ਨਹੀਂ ਕੀਤੀ, ਗੁਰੂ ਦੀ ਸੇਵਾ ਨਹੀਂ ਕੀਤੀ, ਇਸ ਕਰਕੇ ਉਹਦਾ ਨਾਮ ਨਾਲ ਕਦੀ ਪਿਆਰ ਹੀ ਨਹੀਂ ਬਣਦਾ। ਨਾਮ ਨਾਲ ਪਿਆਰ ਬਣੇਗਾ ਜੇ ਸੇਵਾ ਕਰੋਗੇ। ਸੇਵਾ ਕਰਦਿਆਂ ਹਿਰਦੇ 'ਚ ਨਿਮਰਤਾ ਹੁੰਦੀ ਹੈ, ਸੇਵਾ ਕਰਦਿਆਂ ਹੰਕਾਰ ਮਿਟਦਾ। ਨਾਮ ਜਪਣਾ ਮੁਬਾਰਕ ਹੈ, ਭਾਗਾਂ ਵਾਲੇ ਨੇ ਜਿਹੜੇ ਨਾਮ ਜਪਦੇ ਨੇ। ਕਈ ਵਾਰ ਆਪਾਂ ਕਹਿੰਦੇ ਜੀ ਨਾਮ ਵਿੱਚ ਮਨ ਨਹੀਂ ਟਿਕਦਾ, ਉਹਦਾ ਕਾਰਨ ਇਹ ਹੈ ਕਿ ਅੰਦਰ ਜੇ ਹੰਕਾਰ ਹੈ, ਅੰਦਰ ਜੇ ਰੋਗ ਹੈ, ਉਹ ਰੋਗ ਮਿਟੇਗਾ ਸੇਵਾ ਕੀਤਿਆਂ। ਗੁਰਬਾਣੀ ਕਹਿੰਦੀ ਜਦੋਂ ਤੁਸੀਂ ਸੇਵਾ ਕਰੋਗੇ, ਹਸਤੀ ਸਿਰ ਜਿਉਂ ਅੰਕ ਸਹਿ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉੱਭੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ। ਸਤਿਗੁਰੂ ਜੀ ਕਹਿੰਦੇ ਜਿਹਨੇ ਸੇਵਾ ਨਹੀਂ ਕੀਤੀ, ਪ੍ਰਭੂ ਦੇ ਪਿਆਰ 'ਚ ਨਹੀਂ ਜੁੜਿਆ, ਨਾਮ ਨਾਲ ਉਹਦੀ ਪ੍ਰੀਤ ਨਹੀਂ ਬਣੀ।
ਸ਼ਬਦੈ ਸਾਧਨਾ ਆਇਓ, ਮਰ ਜਨਮੈ ਵਾਰੋ ਵਾਰ।
ਉਹਨੂੰ ਗੁਰੂ ਦੇ ਸ਼ਬਦ ਦਾ ਸਵਾਦ ਹੀ ਨਹੀਂ ਆਉਂਦਾ, ਗੁਰੂ ਦਾ ਸ਼ਬਦ ਮਿੱਠਾ ਨਹੀਂ ਲੱਗਦਾ। ਜਿਸਦੇ ਦੀ ਪ੍ਰੀਤ ਗੁਰੂ ਸ਼ਬਦ ਨਾਲ ਨਹੀਂ ਬਣੀ, ਮਾਫ਼ ਕਰਨਾ, ਉਹਦਾ ਮਨ ਨਾਮ ਵਿੱਚ ਕਿਵੇਂ ਟਿਕੇਗਾ? ਜਿਹਨੂੰ ਗੁਰੂ ਕੇ ਬਚਨ ਮਿੱਠੇ ਨਹੀਂ ਲੱਗੇ, ਉਹਨੂੰ ਰੱਬ ਦਾ ਨਾਮ ਕਿਵੇਂ ਮਿੱਠਾ ਲੱਗੇਗਾ? ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਸਤਿਗੁਰੂ ਜੀ ਨੇ ਦਿੱਤਾ ਹੈ ਕਿ ਆਪਾਂ ਗੁਰੂ ਕੇ ਸ਼ਬਦ ਵਿੱਚ ਜੁੜ ਜਾਈਏ। ਗੁਰੂ ਕੇ ਸ਼ਬਦ ਵਿੱਚ ਜੁੜ ਜਾਓਗੇ, ਗੁਰਬਾਣੀ ਦੀ ਗੁਰਖਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ। ਜਦੋਂ ਤੁਹਾਡਾ ਮਨ ਸ਼ਬਦ ਵਿੱਚ ਜੁੜ ਜਾਏਗਾ, ਸਹਿਜੇ ਤੁਸੀਂ ਪਰਮਾਤਮਾ ਸਮਾ ਜਾਓਗੇ। ਇਸ ਕਰਕੇ ਜਿਨ੍ਹਾਂ ਨੇ ਸ਼ਬਦ ਨਾਲ ਪਿਆਰ ਨਹੀਂ ਕੀਤਾ, ਸ਼ਬਦ ਦਾ ਜਿਨ੍ਹਾਂ ਨੂੰ ਸਵਾਦ ਨਹੀਂ ਆਇਆ, ਉਹ ਤਾਂ ਜਦੇ ਮਰਦੇ ਰਹਿੰਦੇ ਨੇ। ਦੇਖੋ ਜੀ, ਮਰਨ ਤੋਂ ਬਾਅਦ ਕੀ ਹੋਣਾ ਹੈ ਤੇ ਵਾਹਿਗੁਰੂ ਜੀ ਜਾਣਦੇ ਨੇ। ਮਰਨ ਤੋਂ ਬਾਅਦ ਅਸੀਂ ਜੰਮਾਂਗੇ ਮਰਾਂਗੇ, ਪਰਮਾਤਮਾ ਜੈ। ਪਰ ਜਿਉਂਦੇ ਜੀ ਵੀ ਅਸੀਂ, ਸਾਡੀ ਹਾਲਤ ਇਹ ਬਣਦੀ ਕਦੀ ਕਾਂ ਕਦੀ ਕੁੱਤੇ ਸਾਡੇ ਅੰਦਰ ਲੈ ਤੇ ਲੱਭ ਕੁੱਤਾ ਕੂੜ ਚੂੜਾ ਠਾ ਖਾਦਾ ਮਰਦਾਰ, ਅੰਦਰ ਅਸੀਂ ਕੁੱਤੇ ਬਣ ਜਾਂਦੇ ਹਾਂ। ਇਸੇ ਤਰੀਕੇ ਨਾਲ ਮਨ ਕਈ ਤਰ੍ਹਾਂ ਦੇ ਸੁਭਾਅ 'ਚ ਵਿਚਰਦਾ, ਜਦੋਂ ਵਾਹਿਗੁਰੂ ਜੀ ਦੇ ਨਾਮ ਨਾਲ ਟੁੱਟ ਜਾਂਦਾ, ਜੰਮਦਾ ਮਰਦਾ ਰਹਿੰਦਾ।
ਮਨ ਮੁਖ ਅੰਧ ਨਾ ਚੇਤਾਈ, ਕਿਤੇ ਆਇਆ ਸਹਿ ਸਾਰ।
ਮਨਮੁੱਖ ਬੰਦਾ ਹਨੇਰੇ ਵਿੱਚ ਹੁੰਦਾ, ਜਿਵੇਂ ਅੱਖਾਂ ਤੋਂ ਹੀਣੇ ਬੰਦੇ ਨੂੰ ਰਸਤਾ ਨਜ਼ਰ ਨਹੀਂ ਆਉਂਦਾ। ਦੇਖੋ, ਜਿਹੜਾ ਅੱਖਾਂ ਤੋਂ ਹੀਣਾ ਹੈ ਨਾ, ਉਹਦੇ ਕੋਲ ਕੋਈ ਅਨੁਭਵ ਹੈ? ਕਈ ਵਾਰੀ ਅੱਖਾਂ ਤੋਂ ਹੀਣੇ ਬੰਦੇ ਇਕੱਲਿਆਂ ਬਹੁਤ ਕੁਝ ਕਰ ਦਿੰਦੇ। ਬੜੇ ਵੱਡੇ ਵਿਦਵਾਨ ਬੰਦੇ ਹੋਏ ਨੇ ਜਿਨ੍ਹਾਂ ਕੋਲ ਬਾਹਰਲੇ ਨੇਤਰ ਨਹੀਂ ਪਰ ਬੜੇ ਸਿਆਣੇ ਨੇ, ਬੜੇ ਇੰਟੈਲੀਜੈਂਟ ਨੇ। ਬਹੁਤ ਸਾਰੇ ਤੁਸੀਂ ਗੁਰੂ ਕੇ ਕੀਰਤਨੀਆਂ ਦੇਖੇ ਹੋਣਗੇ, ਉਹਨਾਂ ਨੂੰ ਬਾਣੀ ਬਹੁਤ ਯਾਦ ਹੁੰਦੀ ਹੈ। ਅੱਖਾਂ ਵਾਲਿਆਂ ਨੂੰ ਤੇ ਜਪਜੀ ਸਾਹਿਬ ਵੀ ਕਈਆਂ ਨੂੰ ਯਾਦ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਇੱਥੇ ਮਨਮੁੱਖ ਅੰਧ ਦਾ ਅਰਥ ਹੈ ਕਿ ਜਿਹੜਾ ਅੰਦਰੋਂ ਅੰਨ੍ਹਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੇ ਕਦੀ ਰੱਬ ਨੂੰ ਯਾਦ ਹੀ ਨਹੀਂ ਕੀਤਾ, ਕਿਉਂਕਿ ਹਨੇਰੇ 'ਚ ਹੈ। ਅਗਿਆਨੀ ਬੰਦਾ ਜਿਹੜਾ ਹਨੇਰੇ 'ਚ ਹੈ, ਤੇ ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣਗੇ ਦੁਨੀਆਂ 'ਚ ਲੈਣ ਲਈ ਕੀ ਆਇਆ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਗੁਰੂ ਰਾਮਦਾਸ ਜੀ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸਿਕਾਹੇ ਜਗ ਆਏ ਰਾਮ ਰਾਜੇ। ਅਯੋ ਦੁਨੀਆਂ 'ਚ ਲੈਣ ਲਈ ਕੀ ਆਏ ਨੇ? ਕੇਵਲ ਖਾਣ ਪੀਣ ਲਈ ਆਏ ਨੇ? ਕੇਵਲ ਕੱਪੜੇ ਪਾਉਣ ਲਈ ਆਏ ਨੇ? ਖਾਂਦੇ ਪੀਂਦੇ ਤੇ ਪਸ਼ੂ ਵੀ ਨੇ, ਮਨੁੱਖ ਨੇ ਵੀ ਕੇਵਲ ਖਾਧਾ ਪੀਤਾ, ਤੇ ਮਨੁੱਖ ਵਿੱਚ ਤੇ ਪਸ਼ੂ ਵਿੱਚ ਕੀ ਅੰਤਰ ਹੈ? ਗੁਰਬਾਣੀ ਕਹਿੰਦੀ ਜਿਹਨੂੰ ਇਸ ਧਰਤੀ ਤੇ ਆ ਕੇ ਆਪਣੀ ਜ਼ਿੰਦਗੀ ਦੇ ਮਨੋਰਥ ਦਾ ਪਤਾ ਨਹੀਂ ਹੈ, ਉਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਹੈ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ੂ ਟੋਰ। ਜਿਹੜੇ ਧਰਤੀ ਆਏ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਾਹਦੇ ਲਈ ਆਏ ਆ, ਸਾਡਾ ਮਨੋਰਥ ਕੀ ਹੈ। ਉਹ ਤੇ ਐਵੇਂ ਨੇ ਜਿਵੇਂ ਪਸ਼ੂ ਨੇ, ਪਸ਼ੂ ਆਏ ਉਹਨਾਂ ਖਾਧਾ ਪੀਤਾ ਬੱਚੇ ਪੈਦਾ ਕੀਤੇ ਚਲੇ ਗਏ, ਬੰਦਾ ਵੀ ਆਇਆ ਖਾਧਾ ਪੀਤਾ ਬੱਚੇ ਪੈਦਾ ਕੀਤੇ ਚਲੇ ਗਏ, ਦੋਵਾਂ 'ਚ ਕੋਈ ਫਰਕ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਕੀ ਲੈਣ ਲਈ ਆਏ ਇਸ ਧਰਤੀ ਦੇ ਉੱਪਰ?
ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ।
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ 'ਤੇ ਵਾਹਿਗੁਰੂ ਜੀ ਮਿਹਰ ਕਰਦੇ ਉਹ ਗੁਰੂ ਕੀ ਹਜ਼ੂਰੀ 'ਚ ਆ ਜਾਂਦੇ ਨੇ। ਦੇਖੋ ਗੁਰੂ ਕੋਲ ਆਉਣਾ ਵੱਡੇ ਭਾਗ ਨੇ। ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਜਦੋਂ ਆਪਾਂ ਗੁਰੂ ਕੋਲ ਆਉਂਦੇ ਹਾਂ ਗੁਰੂ ਦੇ ਰਾਹੀਂ, ਗੁਰਮੁਖ ਲੰਘੇ ਪਾਰ, ਪਾਰ ਕਾਹਦੇ ਤੋਂ ਲੰਘਣੇ? ਪਾਰ ਲੰਘਣ ਦਾ ਅਰਥ ਕਿ ਸਾਡੀ ਜਿਹੜੀ ਸੁਰਤ ਚਿੰਤਾਵਾਂ 'ਚ ਫਸੀ ਹੈ, ਔਗਣਾਂ 'ਚ ਫਸੀ ਹੈ, ਬੁਰਾਈਆਂ 'ਚ ਫਸੀ, ਪਤਾ ਕਿੰਨੇ ਕੁ ਔਗਣ ਨੇ ਸਾਡੀ ਜ਼ਿੰਦਗੀ ਦੇ ਅੰਦਰ। ਅਸੀਂ ਸੁਰਤ ਕਰਕੇ ਔਗਣਾਂ ਦੇ ਸਮੁੰਦਰ ਵਿੱਚ ਨਿੱਤ ਗੋਤਾਨੇ ਹਾਂ, ਚਿੰਤਾ ਦੇ ਵਿੱਚ ਨਿੱਤ ਗੋਤੇ ਖਾਂਦੇ ਹਾਂ। ਇਹ ਚਿੰਤਾ ਤੋਂ ਬਾਹਰ ਉਤਰਨਾ, ਇਹ ਸੰਸਾਰ ਸਮੁੰਦਰ ਸਾਡੇ ਅੰਦਰ ਵੀ ਹੈ, ਇਹ ਸਮੁੰਦਰ 'ਚ ਆਪਾਂ ਨਿੱਤ ਗੋਤੇ ਖਾਂਦੇ ਹਾਂ। ਗੁਰਬਾਣੀ ਕਹਿੰਦੀ ਸਰੰਜਾਮ ਲਾਗ ਭਵਜਲ ਤਰਨ ਭਾਉ ਮਹਿਣਾ ਸੰਸਾਰ। ਇਹ ਜਿਹੜਾ ਡਰਾਉਣਾ ਸਮੁੰਦਰ ਹੈ ਜਿਹਦੇ 'ਚ ਆਪਾਂ ਨਿੱਤ ਡਰੇ ਰਹਿੰਦੇ, ਔਗਣਾਂ 'ਚ ਫਸੇ ਰਹਿੰਦੇ ਹਾਂ, ਇਹਦੇ 'ਚੋਂ ਪਾਰ ਉਤਰਨ ਦਾ ਕੋਈ ਯਤਨ ਕਰ। ਪਾਰ ਉਹੀ ਉਤਰੇਗਾ ਜਿਹੜਾ ਗੁਰੂ ਦੀ ਮਤ ਦਾ ਧਾਰਨੀ ਬਣੇਗਾ, ਜਿਹੜਾ ਗੁਰੂ ਦੇ ਦੱਸੇ ਮਾਰਗ 'ਤੇ ਚੱਲੇਗਾ। ਕਿਉਂਕਿ ਮਨੁੱਖ ਦੇ ਔਗਣ ਕੱਟ ਦਿੰਦਾ ਤੇ ਉਹਦੀ ਸੁਰਤ ਜਿਹੜੀ ਹੈ ਪਾਰ ਉੱਤਰ ਜਾਂਦੀ, ਬੁਰਾਈਆਂ ਤੋਂ ਉੱਚੀ ਉੱਠ ਜਾਂਦੀ ਹੈ।
ਮਹੱਲਾ ਤੀਜਾ।
ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ,
ਇੱਕੋ ਸਤਿਗੁਰ ਜਾਗਤਾ ਹੋਰ ਜਗ ਸੁਤਾ ਮੋਹੇ ਪਿਆਸ।
ਜਾਗਦਾ ਬੰਦਾ ਹੀ ਸੁੱਤੇ ਹੋਏ ਨੂੰ ਜਗਾ ਸਕਦਾ। ਗੁਰਬਾਣੀ ਕਹਿੰਦੀ ਸਾਰੀ ਦੁਨੀਆਂ ਸੁੱਤੀ ਪਈ ਹੈ, ਜਿੱਧਰ ਮਰਜ਼ੀ ਚੱਲ ਜਾਓ ਸਭ ਮਦ ਮਾਤੇ ਕੋ ਨਾ ਜਾਗ। ਸਾਰੀ ਦੁਨੀਆਂ ਸੁੱਤੀ ਪਈ ਹੈ, ਜਿੱਥੇ ਵੀ ਚੱਲ ਜਾਓ, ਵੱਡੇ ਵੱਡੇ ਪੰਡਿਤ ਸੁੱਤੇ, ਵਿਦਵਾਨ ਸੁੱਤੇ, ਗਿਆਨੀ ਸੁੱਤੇ, ਧਰਮਾਤਮਾ ਸੁੱਤੇ ਪਏ ਨੇ ਬਹੁਤ ਲੋਕ, ਕੇਵਲ ਇੱਕ ਗੁਰੂ ਜਾਗਦਾ ਹੈ। ਬਾਕੀ ਸਾਰਾ ਜਗਤ ਜਿਹੜਾ ਹੈ ਨਾ ਉਹ ਮੋਹ ਮਾਇਆ ਵਿੱਚ, ਤ੍ਰਿਸ਼ਨਾ ਵਿੱਚ ਸੁੱਤਾ ਪਿਆ ਹੋਇਆ ਹੈ।
ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣ ਤਾਸ।
ਜਿਹੜੇ ਗੁਰੂ ਕੀ ਸੇਵਾ ਕਰਦੇ ਨੇ, ਗੁਰੂ ਕੀ ਸੇਵਾ ਦਾ ਅਰਥ ਹੈ ਕਿ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਨੇ, ਗੁਰੂ ਕੇ ਬਚਨਾਂ ਨੂੰ ਘੁਮਾਉਂਦੇ ਨੇ। ਗੁਰੂ ਦੀ ਸਭ ਤੋਂ ਵੱਡੀ ਸੇਵਾ ਹੈ ਗੁਰੂ ਦੇ ਹੁਕਮ ਨੂੰ ਮੰਨਣਾ। ਗੁਰੂ ਰਾਮਦਾਸ ਜੀ ਦਾ ਬਚਨ, ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨ੍ਹਾਂ ਨੇ ਗੁਰੂ ਕੀ ਸੇਵਾ ਕੀਤੀ ਉਹ ਜਾਗ ਪੈਂਦੇ ਨੇ, ਸੁਚੇਤ ਹੋ ਜਾਂਦੇ ਹਨ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਅਤੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਉਹ ਭਉ ਸਾਗਰ ਤੋਂ ਪਾਰ ਉੱਤਰ ਜਾਂਦੇ ਹਨ।
ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬਿਨਾਸ।
ਪਰ ਮਨੁੱਖ ਮੰਦਾ ਗੁਰੂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਹ ਪਤਾ ਕੀ ਕਹਿੰਦਾ? ਮਨ ਸਾਫ਼ ਹੋਣਾ ਚਾਹੀਦਾ, ਗੁਰੂ ਵਾਲੇ ਬਣਨ ਦੀ ਕੀ ਲੋੜ ਹੈ? ਮਨ ਸਾਫ਼ ਹੋਣਾ ਚਾਹੀਦਾ, ਗੁਰਦੁਆਰੇ ਜਾਣ ਦੀ ਕੀ ਲੋੜ ਹੈ? ਮਨ ਸਾਫ਼ ਹੋਣਾ ਚਾਹੀਦਾ, ਬਾਣੀ ਪੜ੍ਹਨ ਦੀ ਕੀ ਲੋੜ ਹੈ? ਕਿਸੇ ਚੰਗੇ ਬੰਦੇ ਦੀ ਗੱਲ ਸੁਣਨ ਦੀ ਕੀ ਲੋੜ ਹੈ? ਮਨੁੱਖ ਨੂੰ ਤੇ ਮਨ ਦਾ ਹੀ ਨਹੀਂ ਪਤਾ ਨਾ ਕੀ ਚੀਜ਼ ਹੈ। ਮਨ ਕੋ ਵਸਤੂ ਹੈ ਜਿਹਨੂੰ ਸਾਬਣ ਨਾਲ ਧੋ ਲਓਗੇ ਤੁਸੀਂ? ਮਨ ਕੋ ਪਦਾਰਥ ਨਹੀਂ ਹੈ। ਤੁਸੀਂ ਦੇਖੋ ਬਾਹਰ ਤੌਰ 'ਤੇ ਇਸ਼ਨਾਨ ਕਰਦੇ, ਤਨ ਦੀ ਮੈਲ ਲੱਥੇਗੀ। ਮਨ ਦੀ ਮੈਲ ਲੱਥਣ ਦੇ ਲਈ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ। ਜਿੱਥੇ ਆਪਾਂ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ ਨਾਲ ਨਾਲ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਕਿ ਸੁਰਤ ਗੁਰਬਾਣੀ ਵਿੱਚ ਪੜੋ। ਜਿੰਨੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦੀਦਾਰ ਕਰਨ ਲਈ ਆਏ ਹੋ, ਭਾਗਾਂ ਵਾਲੇ ਹੋ, ਪਰ ਇੱਕ ਗੱਲ ਚੇਤੇ ਰੱਖੋ, ਦੇਖਦੇ ਕਈ ਪ੍ਰਕਰਮਾਂ 'ਚ ਗੱਲਾਂ ਕਰ ਰਹੇ ਨੇ, ਬਹੁਤੇ ਫੋਨ ਹੀ ਸੁਣਦੇ ਰਹਿੰਦੇ ਕਿ ਫੋਟੋ ਹੀ ਖਿੱਚਦੇ ਰਹਿੰਦੇ ਨੇ, ਇਹਦੇ ਨਾਲ ਕੀ ਮਿਲੇਗਾ? ਜੇ ਆ ਗਏ ਹਾਂ ਤਾਂ ਸੁਰਤ ਗੁਰੂ ਕੀ ਬਾਣੀ ਵਿੱਚ ਜੋੜੋ। ਇੱਥੇ ਆ ਕੇ ਤਾਂ ਸਾਡਾ ਸਿਰ ਝੁੱਕ ਜਾਣਾ ਚਾਹੀਦਾ, ਅਦਬ ਦੇ ਨਾਲ ਚੱਲਣਾ ਚਾਹੀਦਾ ਪ੍ਰਕਰਮਾਂ 'ਚ। ਕੋਈ ਕਿਤੇ ਗਰੁੱਪ ਬਣਾ ਕੇ ਖੜਾ ਹੋ ਜਾਂਦਾ, ਸੰਗਤ ਵਾਹਿਗੁਰੂ ਦੀ ਕਿਰਪਾ ਸਦਕਾ ਬੇਅੰਤ ਹੁੰਦੀ, ਜਦੋਂ ਅਸੀਂ ਆਪੋ ਆਪਣੀ ਮਰਜ਼ੀ ਨਾਲ ਖੜੇ ਹੁੰਦੇ ਭੀੜ ਹੋਰ ਵੱਧਦੀ ਹੈ। ਇਸ ਕਰਕੇ
ਇਸ਼ਨਾਨ ਕਰਦਿਆਂ ਸੁਰਤ ਸਾਡੀ ਗੁਰਬਾਣੀ ਵਿੱਚ ਰਹੇ, ਪ੍ਰਭੂ ਦੇ ਨਾਂ ਵਿੱਚ ਇਸ਼ਨਾਨ ਕਰਦਿਆਂ ਤਨ ਦੀ ਮੈਲ ਲੱਥੇਗੀ, ਜਦੋਂ ਬਾਣੀ ਨਾਲ ਜੁੜੋਗੇ ਤੁਹਾਡੇ ਮਨ ਦੀ ਮੈਲ ਲੱਥੇਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਮੁੱਖ ਜਿਹੜਾ ਗੁਰੂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ, ਇਸ ਕਰਕੇ ਉਹਦੇ ਅੰਦਰੋਂ ਮਨ ਦੀ ਮੈਲ ਨਹੀਂ ਲੱਥਦੀ ਅਤੇ ਉਹ ਭਟਕਦਾ ਰਹਿੰਦਾ ਹੈ, ਜੰਮਦਾ ਮਰਦਾ ਰਹੇ।
ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ।
ਸਰੀਰਕ ਤੌਰ 'ਤੇ ਅਸੀਂ ਖੁਰਾਕ ਲਗਾਤਾਰ ਨਾ ਖਾਈਏ ਕਮਜ਼ੋਰ ਹੁੰਦਿਆਂ ਹੁੰਦਿਆਂ ਸਰੀਰ ਖਤਮ ਹੋ ਜਾਏਗਾ। ਆਤਮਕ ਤੌਰ 'ਤੇ ਅਸੀਂ ਰੱਬ ਨਾਲ ਨਾ ਜੁੜੀਏ, ਰੱਬ ਦੀ ਗੱਲ ਨਾ ਸੁਣੀਏ ਅਤੇ ਅੰਦਰੋਂ ਆਪਾਂ ਖਤਮ ਹੋ ਜਾਵਾਂਗੇ। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਸਰੀਰਕ ਤੌਰ 'ਤੇ ਜਿਉਂਦੇ ਨੇ ਪਰ ਅੰਦਰੋਂ ਮਰੇ ਹੋਏ ਨੇ। ਗੁਰਬਾਣੀ ਕਹਿੰਦੀ ਸਾਕਤ ਮਰੈ ਸੰਤ ਸਭ ਜੀਵੈ। ਸਾਕਤ ਬੰਦਾ ਅੰਦਰੋਂ ਮਰਿਆ ਹੋਇਆ ਹੈ, ਉਹਦੇ ਅੰਦਰੋਂ ਪਿਆਤਮ ਹੋ ਚੁੱਕਾ ਹੈ, ਉਹਦੇ ਅੰਦਰੋਂ ਦਇਆ ਖਤਮ ਹੋ ਚੁੱਕੀ ਹੈ। ਦਰਅਸਲ ਇਨਸਾਨੀਅਤ ਕੀ ਹੈ? ਇਨਸਾਨੀਅਤ ਦੇ ਲੱਛਣ ਨੇ ਜਾਂ ਗੁਣ ਨੇ ਪਹਿਚਾਣ ਹੈ ਕਿ ਬੰਦਰ ਪਿਆਰ ਹੋਏ, ਦਇਆ ਹੋਏ, ਸੰਤੋਖ ਹੋਏ। ਜਦੋਂ ਅੰਦਰੋਂ ਇਨਸਾਨੀਅਤ ਮਰ ਜਾਏ ਨਾ, ਬੰਦ ਕਿਸੇ ਕੰਮ ਦਾ ਨਹੀਂ ਰਹਿੰਦਾ। ਗੁਰਬਾਣੀ ਦਾ ਇੱਕ ਬਚਨ ਕਿ ਨਰੂ ਮਰੇ ਨਰ ਕਾਮਨਾ ਆਵੇ। ਅੰਦਰੋਂ ਇਨਸਾਨੀਅਤ ਮਨੁੱਖਪੁਣਾ ਮਰ ਜਾਏ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ। ਪਸ਼ੂ ਮਰੇ ਦਸ ਕਾਜ ਸਵਾਰੇ, ਅੰਦਰੋਂ ਪਸ਼ੂ ਬਿਰਤੀ ਮਰ ਜਾਏ ਤਾਂ ਬੰਦਾ ਕਈ ਕੰਮ ਜ਼ਿੰਦਗੀ ਦੇ ਸਵਾਰ ਲੈਂਦਾ। ਇਸ ਕਰਕੇ ਗੁਰੂ ਜੀ ਕਹਿੰਦੇ ਮਨਮੁੱਖ ਅੰਦਰੋਂ ਮਰ ਜਾਂਦਾ ਹੈ। ਨਾਨਕ ਗੁਰਮੁਖ ਤਿੰਨੀ ਨਾਮ ਤੇ ਆਇਆ। ਸਾਹਿਬ ਜੀ ਕਹਿੰਦੇ ਉਹਨਾਂ ਨੇ ਵਾਹਿਗੁਰੂ ਜੀ ਦਾ ਨਾਮ ਗੁਰੂ ਦੀ ਕਿਰਪਾ ਸਦਕਾ ਸਿਮਰਿਆ ਹੈ।
ਜਿਨ ਕੋ ਧੁਰ ਪੁਰਬ ਲਿਖਿਆਸ,
ਜਿਨ੍ਹਾਂ ਤੇ ਧੁਰੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਹੁਣ ਇੱਕ ਸਵਾਲ ਹੈ ਕਿ ਵਾਹਿਗੁਰੂ ਜੀ ਸਾਰਿਆਂ ਤੇ ਰਹਿਮਤ ਨਹੀਂ ਕਰਨਾ ਚਾਹੁੰਦੇ? ਕਿ ਉਹ ਕਿਸੇ ਕਿਸੇ ਤੇ ਰਹਿਮਤ ਕਰਦੇ ਨੇ? ਵਾਹਿਗੁਰੂ ਨੇ ਤੇ ਸਾਰਿਆਂ ਨੂੰ ਮਨੁੱਖਾ ਦੇ ਹੀ ਬਰਾਬਰ ਦਿੱਤੀ ਹੈ, ਕਿਉਂ ਵਾਹਿਗੁਰੂ ਜੀ ਰਹਿਮਤ ਨਹੀਂ ਕਰਨਾ ਚਾਹੁੰਦੇ? ਉਹ ਤੇ ਮਿਹਰਵਾਨ ਸਾਹਿਬ ਮੇਰਾ ਮਿਹਰਬਾਨ, ਉਹ ਤੇ ਬੜਾ ਦਿਆਲੂ ਹੈ। ਮਾਂ ਆਪਣੇ ਬੱਚਿਆਂ ਪ੍ਰਤੀ ਕੁਝ ਵਤੀਰਾ ਰੱਖਦੀ ਹੈ, ਬੱਚਾ ਭਾਵੇਂ ਦਾ ਵੀ ਹੋਵੇ, ਮਾਂ ਸਗੋਂ ਦਾ ਬਹੁਤਾ ਧਿਆਨ ਰੱਖਦੀ ਹੈ। ਪਰਮਾਤਮਾ ਦੇ ਅਸੀਂ ਸਾਰੇ ਬੱਚੇ ਹਾਂ, ਵਾਹਿਗੁਰੂ ਜੀ ਚਾਹੁੰਦੇ ਆਪਾਂ ਸਾਰੇ ਜ਼ਿੰਦਗੀ ਅੰਦਰ ਪੂਰਨ ਹੋ ਜਾਈਏ, ਉੱਚੇ ਉੱਠ ਜਾਈਏ। ਪਰ ਕੀ ਕਾਰਨ ਹੈ ਕਿ ਇੱਥੇ ਬਚਨ ਆਇਆ ਕਿ ਧੁਰੋਂ ਜਿਨ੍ਹਾਂ ਦੇ ਬਖਸ਼ਿਸ਼ ਹੁੰਦੀ ਹੈ? ਧੁਰੋਂ ਕਦੋਂ ਬਖਸ਼ਿਸ਼ ਹੁੰਦੀ ਹੈ? ਵਾਹਿਗੁਰੂ ਜੀ ਨੇ ਸਰੀਰ ਦਿੱਤਾ, ਜ਼ਿੰਦਗੀ ਦਿੱਤੀ ਹੈ, ਸਾਨੂੰ ਹੱਥ ਪੈਰ ਦਿੱਤੇ ਨੇ, ਮਨ ਦਿੱਤਾ ਕਿ ਆਪਾਂ ਸ਼ੁਭ ਕਰਮ ਕਰੀਏ। ਜੋ ਕਰਮ ਕਰਾਂਗੇ ਉਹਨਾਂ ਕਰਮਾਂ ਅਨੁਸਾਰ ਬਖਸ਼ਿਸ਼ ਹੋਣੀ ਹੈ। ਹੁਕਮ ਚਲਾਏ ਆਪਣਾ ਕਰਮੀ ਵਹਿ ਕਲਾਮ, ਹੁਕਮ ਵਾਹਿਗੁਰੂ ਜੀ ਦਾ ਚੱਲਣਾ ਹੈ, ਧੁਰੋਂ ਹੀ ਬਖਸ਼ਿਸ਼ ਹੋਣੀ ਹੈ, ਪਰ ਸਾਡੇ ਕਰਮਾਂ ਅਨੁਸਾਰ ਹੋਣੀ ਹੈ। ਜਿਹੋ ਜਿਹਾ ਅਸੀਂ ਪੇਪਰ ਲਿਖ ਲਾਂਗੇ ਨਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਲੇਖ ਅਸੀਂ ਆਪ ਲਿਖਦੇ ਹਾਂ। ਕਈ ਵਾਰ ਆਪਾਂ ਬੜਾ ਨਾ ਨੈਗੇਟਿਵ ਜਿੰਨੇ ਜੀ, ਸਾਡੇ ਤਾਂ ਭਾਗ ਹੀ ਮਾੜੇ ਨੇ, ਸਾਡੇ ਲੇਖ ਹੀ ਰੱਬ ਨੇ ਇਹੋ ਜਿਹੇ ਲਿਖੇ ਨੇ। ਰੱਬ ਨੇ ਕਿਉਂ ਮਾੜੇ ਲਿਖਣੇ ਲੇਖ ਜੀ? ਅਸੀਂ ਆਪ ਮਾੜੇ ਲੇਖ ਲਿਖੇ ਨੇ। ਬਚਪਨ ਤੋਂ ਲੈ ਕੇ ਅੱਜ ਤੱਕ ਜੋ ਕੀਤਾ ਉਹ ਅਸੀਂ ਲਿਖਦੇ ਹੀ ਆਏ, ਉਹ ਸਾਡੇ ਪੂਰਵਲੇ ਲੇਖ ਨੇ। ਜੇ ਮਾੜੇ ਕੀਤੇ ਤਾਂ ਮਾੜੇ ਦਾ ਫਲ ਮਿਲੇਗਾ, ਜੇ ਚੰਗੇ ਕੀਤੇ ਤਾਂ ਚੰਗੇ ਦਾ ਫਲ ਮਿਲੇਗਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਸਤਸੰਗ ਜਾਇਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਕੁਪਾ ਉਪਕਾਰ ਕਰਿਆ ਕਰੋ, ਚੰਗੇ ਲੇਖ ਬਣ ਜਾਣਗੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਕਰਮ ਕਰਕੇ ਕੋਈ ਰੱਬ ਦੇ ਨੇੜੇ ਹੋ ਜਾਂਦਾ, ਆਪਣੇ ਕਰਮ ਕਰਕੇ ਕੋਈ ਰੱਬ ਤੋਂ ਦੂਰ ਹੋ ਜਾਂਦਾ। ਇਸ ਕਰਕੇ ਜਿਹੋ ਜੇ ਕਿਸੇ ਨੇ ਕਰਮ ਕੀਤੇ, ਧੁਰੋਂ ਵਾਹਿਗੁਰੂ ਜੀ ਦੀ ਬਖਸ਼ ਸਦਕਾ ਫਿਰ ਉਹ ਵਾਹਿਗੁਰੂ ਜੀ ਦੇ ਨਾਮ ਵਿੱਚ ਲੱਗ ਜਾਂਦਾ ਹੈ।
ਪੌੜੀ
ਪਾਵਨ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ।
ਹਰ ਨਾਮ ਹਮਾਰਾ ਭੋਜਨ ਸਤੀ ਪਰਕਾਰ, ਜਿਤ ਖਾਇ ਹਮ ਕਉ ਤ੍ਰਿਪਤ ਪਾਈ।
ਜਦੋਂ ਬੰਦਾ ਵਾਹਿਗੁਰੂ ਨਾਲੋਂ ਟੁੱਟਦਾ ਹੈ, ਉਹਦੇ ਅੰਦਰ ਔਗੁਣ ਆਉਂਦੇ ਨੇ, ਤ੍ਰਿਸ਼ਨਾ ਆਉਂਦੀ ਹੈ, ਉਹਦੇ ਅੰਦਰ ਅਨੇਕ ਤਰ੍ਹਾਂ ਦੇ ਵਿਕਾਰ ਆ ਜਾਂਦੇ ਨੇ, ਅੰਦਰ ਇੱਕ ਖਲਾਅ ਪੈਦਾ ਹੋ ਜਾਂਦਾ, ਖਲਾਅ ਅੰਦਰ ਇੱਕ ਭਟਕਣਾ ਪੈਦਾ ਹੋ ਜਾਂਦੀ ਹੈ। ਮਨੁੱਖ ਸੋਚਦਾ ਕਿ ਇਸ ਭਟਕਣਾ ਨੂੰ ਬਾਹਰਲੇ ਸਾਧਨਾਂ ਨਾਲ ਪੂਰੀਆਂ ਕਰ ਲਵਾਂ। ਇਵੇਂ ਕਹਿ ਲਓ ਕਿ ਕਿਸੇ ਚੀਜ਼ ਦੀ ਕੁਆਲਿਟੀ ਮਾੜੀ ਹੋਏ ਨਾ, ਕੁਆਲਿਟੀ ਫਿਰ ਕੀ ਕਰਦੇ, ਉੱਤੇ ਪੇਂਟ ਬੜਾ ਕਰਦੇ ਨੇ, ਉਹਦੀ ਫਿਰ ਨਾ ਆਲੇ ਦੁਆਲੇ ਉਹਦੀ ਬੜੀ ਮਸ਼ਹੂਰੀ ਕੀਤੀ ਜਾਂਦੀ ਹੈ, ਐਡਵਰਟਾਈਜ਼ ਮੜੀ ਦਿੱਤੀ ਜਾਂਦੀ, ਲੋਕਾਂ ਨੂੰ ਗੁੰਮਰਾਹ ਕਰਨ ਲਈ ਬਾਹਰੋਂ ਉਹਨੂੰ ਬੜਾ ਸਵਾਰਿਆ ਜਾਂਦਾ। ਕੁਆਲਿਟੀ ਨਹੀਂ ਹੁੰਦੀ, ਪਰ ਬਾਹਰੋਂ ਲੋਕਾਂ ਨੂੰ ਭਰਮਾਉਣ ਦੇ ਲਈ ਬੜਾ ਪ੍ਰਚਾਰ ਕੀਤਾ ਜਾਂਦਾ, ਬੜਾ ਉਹਦਾ ਰੂਪ ਸੋਹਣਾ ਸਵਾਰ ਕੇ ਰੱਖਿਆ ਜਾਂਦਾ। ਇਹੀ ਹਾਲਤ ਮਨੁੱਖ ਦੀ ਹੈ, ਅੰਦਰੋਂ ਦੀ ਕੁਆਲਿਟੀ ਜਦੋਂ ਖਤਮ ਹੋ ਜਾਏ ਫਿਰ ਕੀ ਕਰਦਾ, ਵਧੀਆ ਕੱਪੜੇ ਪਾ ਲਓ, ਜਾਂ ਵੱਡਾ ਰੁਤਬਾ ਮਿਲ ਜਾਏ ਮੈਂ ਮਹਾਨ ਬਣ ਜਾਵਾਂਗਾ, ਵੱਡਾ ਰੁਤਬਾ ਮਿਲ ਜਾਏ ਮੈਂ ਮਹਾਨ ਬਣ ਜਾਵਾਂਗਾ। ਸਤਿਗੁਰੂ ਜੀ ਨੇ ਉਹਨਾਂ ਗੱਲਾਂ ਦੀ ਚਰਚਾ ਕੀਤੀ। ਸਤਿਗੁਰੂ ਜੀ ਕਹਿਣਗੇ ਸਾਡੇ ਕੋਲ ਤਾਂ ਵਾਹਿਗੁਰੂ ਜੀ ਦਾ ਨਾਮ ਹੀ ਸਾਡਾ ਭੋਜਨ ਹੈ। ਭੋਜਨ ਖਾਂਦੇ ਹਾਂ ਕਿ ਸਾਡੀ ਭੁੱਖ ਮਿਟੇ, ਭੁੱਖ ਲੱਗਦੀ ਤਾਂ ਹੀ ਭੋਜਨ ਖਾਂਦੇ ਹਾਂ ਨਾ, ਰਸ ਆਏ ਵਧੀਆ ਤੋਂ ਵਧੀਆ, ਨਵੇਂ ਤੋਂ ਨਵਾਂ ਭੋਜਨ ਖਾਓ। ਪਰ ਭੋਜਨ ਖਾਂਦੇ ਹਾਂ ਪਰ ਰਸ ਫਿਰ ਵੀ ਨਹੀਂ ਆਉਂਦਾ, ਫਿਰ ਵੀ ਆਪਾਂ ਬੇਰਸ ਹੀ ਰਹਿੰਦੇ ਹਾਂ, ਫਿਰ ਹੋਰ ਖਾਣ ਨੂੰ ਜੀ ਕਰਦਾ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ ਨਾ ਸਭ ਭੁੱਖਾਂ ਹੀ ਮਿਟ ਗਈਆਂ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਭੋਜਨ ਖਾਧਾ ਅਸੀਂ ਤ੍ਰਿਪਤ ਹੋ ਗਏ, ਤ੍ਰਿਪਤ ਪਈ, ਭੋਜਨ ਖਾਇਆ, ਭੋਜਨ ਪ੍ਰਾਪਤ ਹੋਇਆ ਸੱਚ ਦਾ ਤੇ ਅਸੀਂ ਅੰਦਰੋਂ ਤ੍ਰਿਪਤ ਹੋ ਗਏ। ਨਾਮ ਹੀ ਸਾਡਾ ਭੋਜਨ ਹੈ, ਜਿਹਦੇ ਖਾਣ ਤੋਂ ਬਾਅਦ ਹੋਰ ਖਾਣ ਦੀ ਸਾਡੀ ਸ਼ਰਧਾ ਭਾਵਨਾ ਮੁੱਕ ਗਈ।
ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ।
ਨਾਮ ਹੀ ਸਾਡਾ ਕੱਪੜਾ ਹੈ, ਪਹਿਰਾਵਾ ਹੈ, ਜਿਸ ਨੂੰ ਪਹਿਨ ਕੇ ਆਪਾਂ ਨੰਗੇ ਨਹੀਂ ਹੁੰਦੇ। ਦੇਖੋ ਮਨੁੱਖ ਦੀ ਆ ਕੀ ਹੈ, ਘਰ ਨਾ ਅਲਮਾਰੀ ਕੱਪੜਿਆਂ ਦੀ ਭਰੀ ਹੁੰਦੀ ਹੈ, ਘਰ ਭਰਿਆ ਹੁੰਦਾ ਕੱਪੜਿਆਂ ਦਾ, ਸਾਡੇ ਸਾਰਿਆਂ ਦਾ ਹਾਲ ਇੱਕੋ ਜਿਹੇ ਇੱਕ ਦੀ ਗੱਲ ਨਹੀਂ ਹੈ। ਅਤੇ ਫਿਰ ਪਤਾ ਕੀ ਕਹਿੰਦੇ ਹਾਂ, ਘਰ ਕੱਪੜੇ ਕੋਈ ਨਹੀਂ ਪਾਈਏ ਕਿਹੜਾ ਆਪਾਂ, ਇੰਨਾ ਕੁਝ ਹੁੰਦਾ ਅਤੇ ਬੰਦਾ ਪਤਾ ਕਿ ਇੰਨਾ ਕੱਪੜਾ ਹੈ ਹੀ ਕੋਈ ਨਹੀਂ, ਸੂਟ ਹੈ ਹੀ ਕੋਈ ਨਹੀਂ, ਵਿਆਹ 'ਤੇ ਜਾਣਾ ਪਾਈਏ। ਇਹ ਮਨੁੱਖ ਦੀ ਅੰਦਰ ਦੀ ਇੱਕ ਭਾਵਨਾ ਹੈ ਕਿ ਸ਼ਾਇਦ ਕੱਪੜਿਆਂ ਦੇ ਨਾਲ ਮੇਰੀ ਇੱਜ਼ਤ ਬਣੇਗੀ ਜਦੋਂ ਮੈਂ ਵਿਆਹ 'ਤੇ ਜਾਵਾਂਗਾ, ਉਹਦੇ ਨਾਲ ਉਹ ਡਿਫਰੈਂਟ ਹੋਣੇ ਚਾਹੀਦੇ, ਵੱਖਰੇ ਹੋਣੇ ਚਾਹੀਦੇ ਨੇ। ਆਪਣੇ ਆਪ ਨੂੰ ਵੱਡਿਆਂ ਦਰਸਾਉਣ ਲਈ ਕੱਪੜਿਆਂ ਦਾ ਆਸਰਾ ਲੈ ਲਿਆ ਬੰਦੇ ਨੇ, ਜਿੰਦਾ ਆਸਰਾ ਲੈ ਲਿਆ। ਜਦੋਂ ਬੰਦਾ ਬਾਹਰਲੀਆਂ ਚੀਜ਼ਾਂ ਦਾ ਆਸਰਾ ਲਏਗਾ, ਉਹਦੀ ਇੱਜ਼ਤ ਕਦੀ ਨਹੀਂ ਬਣੇਗੀ, ਉਹ ਬਣਦੀ ਹੈ ਅਤੇ ਗਵਾ ਜਾਂਦੀ ਹੈ। ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ, ਮੇਟ ਨਾ ਸਿੱਖੇ ਕੋਈ। ਕੱਪੜੇ ਕਰਕੇ ਮਹਿੰਗੇ ਪਾਉਂਦੇ ਕਿ ਸਾਡੀ ਇੱਜ਼ਤ ਬਣੇਗੀ ਦੁਨੀਆ ਕੀ, ਵਾਹ ਕਿੰਨੇ ਸੋਹਣੇ ਕੱਪੜੇ ਪਾਏ, ਨਵਾਂ ਹੀ ਸੂਟ ਪਾਇਆ ਅੱਜ ਤਾਂ, ਇਹ ਕਦੇ ਕਿਹਾ ਹੀ ਨਹੀਂ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਨਾਲ ਇੱਜ਼ਤ ਨਹੀਂ ਬਣਦੀ। ਨਾਮ ਹੀ ਸਾਡਾ ਕੱਪੜਾ ਹੈ, ਪਹਿਰਾਵਾ ਹੈ, ਜਿਹਨੂੰ ਪਹਿਨ ਕੇ ਸਾਡੀ ਸਦਾ ਦੇ ਲਈ ਇੱਜ਼ਤ ਬਣ ਗਈ ਹੈ, ਸਦਾ ਦੇ ਲਈ ਵਡਿਆਈ ਬਣ ਗਈ ਹੈ।
ਹਰ ਨਾਮ ਹਮਾਰਾ ਵਣਜ, ਹਰ ਨਾਮ ਵਾਪਾਰ, ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰ ਕੁਨੀ ਦੀ।
ਕਿਰਤ ਰੋਟੀ ਲਈ ਕਰੀਏ ਮੁਬਾਰਕ ਕਹਿਣੀ ਚਾਹੀਦੀ ਹੈ, ਔਰ ਕਿਰਤ ਕਰਨ ਵਾਲਾ ਬੰਦਾ ਤੰਦਰੁਸਤ ਵੀ ਰਹਿੰਦਾ ਹੈ। ਕਿਰਤ ਕਰਨ ਵਾਲੇ ਮਨੁੱਖ ਦੀ ਇੱਕ ਘਾੜਤ ਘੜੀ ਜਾਂਦੀ, ਸ਼ਖਸੀਅਤ ਡਿਵੈਲਪ ਹੁੰਦੀ ਹੈ, ਸਤਿਗੁਰੂ ਜੀ ਨੇ ਕਿਰਤ ਹੀ ਬਣਾਇਆ। ਪਰ ਕਿਰਤ ਕਰਦਿਆਂ ਕਰਦਿਆਂ ਰੋਟੀ ਪਾਣੀ ਵਧੀਆ ਚੱਲ ਰਿਹਾ, ਬੰਦਾ ਕਹਿੰਦਾ ਹੋਰ ਵਪਾਰ ਆ ਲਓ, ਹੋਰ ਵਧਾ ਲਓ, ਦੁਨੀਆਂ 'ਚ ਵੱਡੇ ਬਣ ਜਾਓ, ਵੱਡੇ ਤੋਂ ਵੱਡਾ ਧਨ ਸਾਡੇ ਕੋਲ ਇਕੱਠਾ ਹੋ ਜਾਏ। ਫਿਰ ਮਨੁੱਖ ਦੇ ਅੰਦਰ ਵੱਡੇ ਬਣਨ ਦੀ ਲਾਲਸਾ ਜਿਹੜੀ, ਉਹ ਸੋਚਦੀ ਕਿ ਵੱਡੇ ਵਪਾਰੀ ਬਣ ਜਾਵਾਂਗੇ, ਵੱਡੀ ਕੋਈ ਸਾਨੂੰ ਚੌਧਰ ਜਾਏਗੀ, ਵੱਡਾ ਕੋਈ ਰੁਤਬਾ ਮਿਲ ਜਾਏਗਾ ਨਾ, ਫਿਰ ਆਪਾਂ ਬੜੇ ਵੱਡੇ ਬਣ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਤਾਂ ਆਮ ਹੀ ਵਪਾਰ ਹੈ, ਨਾਮ ਰਾਹੀਂ ਆਪਾਂ ਵੱਡੇ ਬਣਨੇ। ਸਾਡੀ ਤਾਂ ਨਾਮ ਹੀ ਕਾਰਕੁਨੀ ਦਾ ਅਰਥ ਹੁੰਦਾ, ਜਿਹਨੂੰ ਆਪਾਂ ਕਹਿੰਦੇ ਅਹਿਲਕਾਰੀ, ਕਾਰਕੁਨੀ ਦਾ ਅਰਥ ਹੁੰਦਾ ਜਿਹਨੂੰ ਮਰਾਤਬਾ ਕਹਿ ਲਓ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਾਨੂੰ ਵਾਹਿਗੁਰੂ ਨੇ ਅਹਿਲਕਾਰੀ ਕਾਰਮੁਖ ਤਿਆਰੀ ਦੇ ਦਿੱਤੀ ਹੈ ਨਾਮ ਦੀ। ਬੰਦਾ ਸੋਚਦਾ ਕੋਈ ਰੁਤਬਾ ਮਿਲ ਜੇ, ਕਾਰਮੁਖ ਤਿਆਰ ਬਣ ਜਾਈਏ ਨਾ, ਲੋਕਾਂ 'ਚ ਬੜੀ ਇੱਜ਼ਤ ਬਣੇਗੀ। ਰੁਤਬੇ ਮੁਬਾਰਕ ਨੇ, ਰੁਤਬੇ ਬੰਦੇ ਕੋਲ ਹੋਣ ਚੰਗੀ ਗੱਲ ਹੈ, ਰੁਤਬੇ ਬੰਦਿਆਂ ਲਈ ਨਿਆਂ ਨੇ ਬੈਠਣਾ ਹੈ, ਪਰ ਜਿਸ ਰੁਤਬੇ ਦੇ ਬੈਠੇ ਉਸ ਰੁਤਬੇ ਵਾਲੇ ਗੁਣ ਵੀ ਜ਼ਿੰਦਗੀ 'ਚ ਆ ਜਾਣ। ਅੱਜ ਸਾਡੇ ਸਮਾਜ ਦਾ ਦੁਖਾਂਤ ਹੈ, ਬੰਦਾ ਰੁਤਬੇ ਤਾਂ ਚਾਹੁੰਦਾ ਪਰ ਰੁਤਬੇ 'ਤੇ ਬੈਠ ਕੇ ਜੋ ਜ਼ਿੰਮੇਵਾਰੀ ਉਹਨੂੰ ਨਹੀਂ ਨਿਭਾਉਣਾ ਚਾਹੁੰਦਾ। ਫਿਰ ਪਤਾ ਕੀ ਕਹਿੰਦੇ ਜੀ, ਮੈਨੂੰ ਤਾਂ ਪਤਾ ਹੀ ਨਹੀਂ ਹੈ, ਰੁਤਬਿਆਂ 'ਤੇ ਬੈਠ ਜਾਂਦਾ। ਮੈਂ ਕੁਝ ਦਿਨ ਪਹਿਲਾਂ ਇੱਕ ਬੜੀ ਉੱਚੀ ਸੰਸਥਾ ਦੇ ਪ੍ਰਧਾਨ ਦੀ ਇੰਟਰਵਿਊ ਸੁਣ ਰਿਹਾ ਸਾਂ ਇੰਗਲੈਂਡ ਤੋਂ। ਕਹਿੰਦੇ ਜੀ ਮੈਨੂੰ ਤਾਂ ਗੁਰਬਾਣੀ ਦਾ ਗਿਆਨ ਨਹੀਂ, ਮੈਨੂੰ ਤਾਂ ਗੁਰਮਤਿ ਦਾ ਗਿਆਨ ਨਹੀਂ, ਹੈ ਗੁਰਦੁਆਰੇ ਦਾ ਪ੍ਰਧਾਨ ਅਤੇ ਕਹਿੰਦਾ ਮੈਨੂੰ ਗੁਰਮਤਿ ਦਾ ਗਿਆਨ ਨਹੀਂ ਜੀ, ਗੁਰਬਾਣੀ ਦਾ ਗਿਆਨ ਨਹੀਂ। ਹੈਰਾਨੀ ਦੀ ਗੱਲ ਹੈ ਨਾ ਕਿ ਕੋਈ ਗੁਰਦੁਆਰੇ ਨਾਲ ਜੁੜਿਆ ਹੋਇਆ ਕਹੀ ਮੈਨੂੰ ਗੁਰਬਾਣੀ ਦਾ ਗਿਆਨ ਨਹੀਂ ਹੈ। ਰੁਤਬੇ ਬੰਦਾ ਚਾਹੁੰਦਾ ਕਿ ਲੋਕਾਂ 'ਚ ਮੇਰੀ ਇੱਜ਼ਤ ਬਣੇ, ਪਰ ਉਹ ਰੁਤਬੇ ਵਾਲੇ ਗੁਣ ਨਹੀਂ ਧਾਰਨ ਕਰਨਾ ਚਾਹੁੰਦਾ, ਇਕੱਲਾ ਰੁਤਬੇ ਦੇ ਰਾਹੀਂ ਉਹ ਵੱਡਾ ਉੱਚਾ ਉੱਠਣਾ ਚਾਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਨਾਮ ਹੀ ਸਾਡੀ ਅਹਿਲਕਾਰੀ ਹੈ, ਨਾਮ ਹੀ ਸਾਡੀ ਕਾਰਮੁਖ ਤਿਆਰੀ ਹੈ, ਨਾਮ ਹੀ ਸਾਡੀ ਇਹੋ ਜਿਹਾ ਇੱਕ ਕੰਮ ਹੈ ਜਿਹਦੇ ਰਾਹੀਂ ਦੁਨੀਆ ਸਾਡੀ ਚੌਧਰ ਬਣਦੀ। ਨਾਮ ਹੀ ਵਪਾਰ ਹੈ, ਭਾਵ ਜੋ ਵਡਿਆਈ ਲੋਕ ਰੁਤਬਿਆਂ ਬੈਠ ਕੇ ਲੈਣਾ ਚਾਹੁੰਦੇ ਨੇ, ਕੰਮਕਾਰ ਜਾਂ ਵਣਜ ਵਪਾਰ 'ਚੋਂ ਲੈਣਾ ਚਾਹੁੰਦੇ ਨੇ, ਉਹ ਵਡਿਆਈ ਸਾਨੂੰ ਵਾਹਿਗੁਰੂ ਨਾਮ ਦੇ ਰਾਹੀਂ ਦੇ ਦਿੱਤੀ ਹੈ।
ਹਰ ਨਾਮੈ ਕਾ ਹਮ ਲੇਖਾ ਲਿਆ, ਸਭ ਜਮ ਕੀ ਅਗਲੀ ਕਾਣ ਗਈ।
ਤੇ ਨਾਮ ਦਾ ਹੀ ਲੇਖਾ ਲਿਖਿਆ, ਹੋਰ ਲੇਖਿਆ ਤੋਂ ਹਟ ਗਏ। ਜਦੋਂ ਨਾਮ ਦਾ ਲੇਖਾ ਲਿਖਿਆ ਤੇ ਸਾਡੇ ਅੰਦਰੋਂ ਜਮਾਂ ਦੀ ਮੁਥਾਜਗੀ ਖਤਮ ਹੋ ਗਈ, ਜਮਾਂ ਦਾ ਡਰ ਖਤਮ ਹੋ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਦਾ ਅਸੀਂ ਲੇਖਾ ਲਿਖਿਆ ਹੈ।
ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ, ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਾਈ।
ਪਰ ਸਤਿਗੁਰੂ ਜੀ ਕਹਿੰਦੇ ਨਾਮ ਕੋਈ ਵਿਰਲਾ ਜਪਦਾ ਹੈ, ਅਗਾਂਹ ਵਾਲਾ ਜਪਦਾ ਹੈ, ਜਿਨ੍ਹਾਂ ਦੇ ਉੱਪਰ ਧੁਰੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਧੁਰੋਂ ਉਹਨਾਂ ਬਖਸ਼ਿਸ਼ ਹੋਣੀ ਹੈ ਜਿਹੜੇ ਸਤ ਸੰਗਤ ਵਿੱਚ ਆਉਂਦੇ ਨੇ। ਬਖਸ਼ਿਸ਼ ਕੋ ਅਚਨਚੇਤ ਨਹੀਂ ਹੁੰਦੀ ਕਿ ਆਪਾਂ ਘਰੇ ਬੈਠਾਂ ਉੱਥੇ ਬਸ ਹੋ ਜਾਏਗੀ, ਉਹ ਬਖਸ਼ਿਸ਼ ਲਈ ਸਾਨੂੰ ਗੁਰੂ ਭੇਜਿਆ ਵਾਹਿਗੁਰੂ ਜੀ ਨੇ ਧਰਤੀ 'ਤੇ, ਗੁਰਬਾਣੀ ਦੀ ਦਾਤ ਦਿੱਤੀ। ਤੁਸੀਂ ਰੋਜ਼ ਗੁਰਬਾਣੀ ਪੜ੍ਹੋਗੇ, ਰੋਜ਼ ਸਤ ਸੰਗਤ ਵਿੱਚ ਆਓਗੇ, वाहेगुरु यकीनन बख्शिश करनगे। सतगुरु जी ने आरंभ ते दो श्लोक यही उच्चारण किए ने कि जिन्ह ने गुरु राही परमात्मा याद नहीं किया, जिन्ह ने गुरु राही सेवा नहीं की, वह नाम नालों टुटे रहिंदे ने, वह मनमुख रहिंदे ने, अज्ञानी रहिंदे ने। ते एहो जिहा अवस्था वाला बंदा फिर दुनियावी साधन राही केवल उच्चा उठना चाहुंदा है, पर उहदे मन की तृप्ति नहीं हुंदी, भटकना नहीं मिटदी। यह भटकना मिटनी है जदों गुरु का ज्ञान साडे हिरदे च वसेगा। वह ज्ञान सानू सतगुरु श्री गुरु ग्रंथ साहिब जी की पावन बाणी चों मिलेगा। रोज़ बाणी पढ़िया करो, रोज़ बाणी विचारिया करो। गुरु ग्रंथ साहिब जी की पावन पवित्र बाणी जिहड़ी है वह साडी आत्मक तौर पर अज्ञानता कट्टण दे समर्थ भी है, संसारक तौर पर साडी रहनुमाई करन दे समर्थ भी है, हर पक्ष तों अगवाई करन दे समर्थ है। इवें कह लो कि समुची दुनिया अंदर आपां जेकर एक हलेमी राज कायम करना चाहुंदे हां, समुची दुनिया च एक बराबरता कायम करना चाहुंदे हां। ब्राड शाह ने एक गल की सी, कदी समा आएगा दुनिया के सारे मुल्कां दे लोक मिल के बैठणगे, दुनिया की एक सांझी गवर्नमेंट बनेगी। कहण लगा उस गुरु दा विधान पता किहड़ा होएगा, श्री गुरु ग्रंथ साहिब जी वाला। गुरु ग्रंथ साहिब जी की बाणी समुचे संसार की सांझी है, समुची मानवता का गुरु ग्रंथ और गुरु पंथ समुची मानवता का आने वाले हर समय लिए हर अंत लिए एक अनमोल विरासत है समुची मानवता की। इस करके आपां इहनूं संभालिए। आपां गुरु ग्रंथ ते गुरु पंथ दे नाल जुड़ांगे ना, यकीनन जिंदगी अंदर कामयाब होवांगे। सो जिथे आप जी ने मुख वाक की विचार सरवण की है, इस अस्थान की मर्यादा अनुसार लड़ीवार शब्द की विचार भी रोज एक होंदी है। आप जी अगला वो शब्द सरवण करो जी।
दस बैरागन मोहे बस कीनी पंचोह का मिट नाव।
ये शब्द भगत नामदेव जी का है, तनासरी राग विच अंकित है। भगत नामदेव जी ने इस मुखवाक दियां जिहड़ियां पावन राहियां पंक्तियां ने उत्थे बचन कहे ने कि भई हुण मेरा आउण जाण जिहड़ा है खत्म हो गया है, जम्मण मरण जिहड़ा है वह मिट गया है, मैं भव सागर तो पार उतर गया। सवाल है कि यह आउण जाण जिहड़ा है मिटिया किवें है। भगत जी कहिंदे ने कि बहुर ना आवन पावो, पाछे बहुर ना आवन पावो, हुण तो बाद मुड़ के मेरी भटकना जिहड़ी मुक गई, आउण जाण दा गेड़ मुक गया, भव सागर तो मैं उतर गया। सवाल है कि किवें उतरिया जा सकदा। हर बंदा चाहुंदा है कि मैं भव सागर तो मुक्त हो जावां। सिद्धां ने जिहड़े वड्डे रिधियां सिद्धियां वाले सन, असीं सोचदे कि रिधि सिद्धि होए तो बड़ा महान बंदा है। सिद्धां को बड़ियां रिधियां सिद्धियां ने। सिद्ध कहिंदे बाबा नानक जी दुनिया सागर दुत्तर कहिए क्यों कर पाइए पारो। ये दुनिया बड़ा डरावना सागर है महाराज जी, यह संसार एक डरावना समुंदर है, भयानक समुंदर है, चो किवें पार निकलीए, चिंता तो फिकर तो हंकार तो विकारां तो चुगली निंदा ईरखा तो किवें बचीए। भगत जी कहिंदे मैं किवें उतरिया पार, कहण के दस बैरागण मोहे बस कीनी। बैरागण दा अर्थ है कि आ जिहड़ियां इंद्रियां ना साडे कर्म इंद्र ज्ञान दे दस इंद्रियां जिहड़ियां ने, वैरागण जिहड़ियां रब दे वैराग जुड़ गईयां ने, दुनिया दी मोह माया चोतियां उठ गईयां ने। कहणगे मैं इहनां नूं वस विच कर लिया, पंचोका मिट नावो, ते अपने अंदरों वो जिहड़े पंज विकार उन्हां दा नां ही खत्म कर दित्ता है। कहणगे इस तरीके दे नाल मैं भव सागर तो उतरिया हां।
सतर दोए परे अमृत सर बिख कौ मार कढावो।
सत्तर दोए, सत्तर दोए थे सत्तर जमा दो, ये बन गए बहत्तर, क्योंकि बैरागण जां ए जेड़े बहत्तर इंद्रे ने नाड़ियां ने। सो योगी जन जेड़े ने उन्हां दी वर्डन इत्थे वरती है बाबा कबीर साहब जी ने। योगी कहिंदे कि बहत्तर नाड़ियां ने साडे शरीर दे अंदर, इन्नियां हड्डियां ने। सतगुरु बाबा नामदेव जी कहिंदे ने भगत साहब जी कि जेड़े मेरियां बहत्तर नाड़ियां ने इन मैं अमृत दे नाल भर लिया, भाव कि रग रग जिहड़ी है ना वह वाहिगुरु जी दे नाम नाल, एक एक रग जिहड़ी है वह वाहिगुरु जी दे नाम नाल जुड़ गई। ते अपने अंदरों बिख को मार कढावो, जहर नूं पूर्ण तौर ते खत्म कर दिता है। कई बार बंदा बाहरों देखण नूं बड़ा डर लगता है पर अंदरों जहर नाल भरिया हुंदा है। आपां बचन पढ़दे कच्चों कंचन भयो शब्द गुर सरवणे सुणियो, बिख ते अमृत होयो नाम सत गुरमुख भणियो। गुरु के शब्द नूं जदों सुणांगे, नाम नूं सुणांगे, ते अंदरों जहर मिटेगी। गुरबाणी कहिंदी रोज परमात्मा दे गुण गाया करो, गुण गावत तेरी उत्तर समैल, बिरस जाए होम में बिख फैल। परमात्मा दे गुण गाएगा तेरे अंदर हंकार दी जहर जाएगी, मैल मिट जाएगी। भगत जी कहिंदे मैं ਆਪਣੀਆਂ ਸਾਰੀਆਂ ਰਗਾਂ ਨੂੰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਲ ਭਰ ਲਿਆ ਇਹਨਾਂ ਸਰੋਵਰਾਂ ਇਹ ਜਿਹੜੇ 72 ਹੀ ਸਰੋਵਰ ਨੇ ਅਤੇ ਇਸ ਤਰੀਕੇ ਨਾਲ ਮੈਂ ਹਮੇਸ਼ਾ ਗੁਰੂ ਜੀ ਦੇ ਗੁਣ ਗਾਉਂਦਾ ਹਾਂ ਆਪਣੇ ਆਪ ਨੂੰ ਮੈਂ ਵਾਹਿਗੁਰੂ ਜੀ ਦੇ ਰੰਗ ਵਿੱਚ ਜੋੜ ਕੇ ਭੌਸਾ ਪਾਰ ਉਤਰ ਗਿਆ ਹਾਂ
ਪਾਸ਼ੇ ਬਾਹੁਰ ਨਾ ਆਵਨ ਪਾਵ
ਪਾਛੇ ਦਾ ਅਰਥ ਕਿ ਹੁਣ ਆਉਣ ਵਾਲੇ ਸਮੇਂ 'ਚ ਮੈਨੂੰ ਆਉਣ ਜਾਣ ਦਾ ਗੇੜ ਨਹੀਂ ਪਏਗਾ ਆਉਣ ਜਾਣ ਤੋਂ ਮੈਂ ਮੁਕਤ ਹੋ ਗਿਆ ਹਾਂ
ਅੰਮ੍ਰਿਤ ਬਾਣੀ ਘੱਟ ਦੇ ਉੱਚਰੋ ਆਤਮ ਕਉ ਸਮਝਾਵੋ
ਇਹ ਆਉਣ ਜਾਣ ਦੇ ਗੇੜ ਤੋਂ ਮੁਕਤ ਹੋਣ ਦੇ ਲਈ ਜਿੱਥੇ ਮੈਂ ਆਪਣੀਆਂ 10 ਵੈਰਾਗਣ ਇੰਦਰੀਆਂ ਨੂੰ ਕਾਬੂ ਕੀਤਾ ਅੰਦਰੋਂ ਵਿਕਾਰਾਂ ਨੂੰ ਖਤਮ ਕੀਤਾ ਆਪਣੇ 72 ਜਿਹੜੀਆਂ ਨਾੜੀਆਂ ਨੇ ਇਵੇਂ ਕਹਿ ਲਓ ਕਿ ਸਾਰੇ ਅੰਦਰ ਮੈਂ ਅੰਮ੍ਰਿਤ ਭਰ ਲਿਆ ਪਰ ਉਹ ਭਰੇ ਕਿਵੇਂ ਸਵਾਲ ਹੈ ਕਿ ਕਿਵੇਂ ਭਰਿਆ ਜਾਏ ਭਗਤ ਜੀ ਨੇ ਬਚਨ ਕੇ ਅੰਮ੍ਰਿਤ ਬਾਣੀ ਘੱਟ ਤੇ ਉਚਰੋਂ ਅਤ ਕੋ ਸਮਝਾਵੋ ਇਹ ਸਭ ਕੁਝ ਕਰਨ ਦਾ ਤਰੀਕਾ ਹੈ ਕਿ ਮੈਂ ਮਨ ਕਰਕੇ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਉਚਾਰਦਾ ਮਨ ਕਰਕੇ ਵਾਹਿਗੁਰੂ ਜੀ ਦੀ ਸਿਮਰਸਲਾ ਕਰਦਾ ਘੱਟ ਮਿਣਾ ਹਿਰਦਾ ਹਿਰਦੇ ਕਰਕੇ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਮੈਂ ਉਚਾਰਨ ਕਰਦਾ ਹਾਂ ਅਤੇ ਮੈਂ ਆਪਣੇ ਅੰਦਰੋਂ ਇਸ ਅੰਮ੍ਰਿਤ ਬਾਣੀ ਰਾਹੀਂ ਆਪਣੇ ਆਪ ਨੂੰ ਸਮਝਾ ਰਿਹਾ ਇੱਕ ਤਾਂ ਹੁੰਦਾ ਦੂਜਿਆਂ ਨੂੰ ਸਮਝਾਉਣਾ ਅੰਮ੍ਰਿਤ ਬਾਣੀ ਰਾਹੀਂ ਵਾਹਿਗੁਰੂ ਜੀ ਦੀ ਸਿਮਰਸਲਾ ਕਰਦੇ ਹਾਂ ਆਤਮਕ ਉਹ ਸਮਝੋ ਆਪਣੇ ਆਪ ਨੂੰ ਮੈਂ ਸਮਝਾ ਰਿਹਾ ਜਦੋਂ ਮੈਂ ਰੋਜ਼ ਅੰਮ੍ਰਿਤ ਬਾਣੀ ਉਚਾਰਨ ਕਰਦਾ ਦੇਖੋ ਜਿਸ ਬੰਦੇ ਨੂੰ ਬਾਣੀ ਭੁੱਲ ਜਾਏ ਨਾ ਬਾਣੀ ਬਾਣੀ ਦਾ ਅਰਥ ਹੈ ਸਿਬਤ ਸਲਾਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਿ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਕਿਸੇ ਬੰਦੇ ਨੂੰ ਜ਼ਹਿਰ ਦੇ ਦਿਓ ਕਿੱਦਾਂ ਦੁਖੀ ਹੁੰਦਾ ਅਤੇ ਜਿਹਦੇ ਅੰਦਰ ਭਰੀ ਜ਼ਹਿਰ ਹੈ ਉਹ ਕਿੱਥੋਂ ਸੁਖੀ ਹੋ ਜਾਏਗਾ ਦੇਖੋ ਨਾ ਭਗਤ ਜੀ ਕਹਿੰਦੇ ਜਿਹੜੇ 72 ਮੇਰੀਆਂ ਨਾੜੀਆਂ ਨੇ ਇੱਥੇ ਪਹਿਲਾਂ ਜ਼ਹਿਰ ਭਰੀ ਸੀ ਹੁਣ ਮੈਂ ਅੰਮ੍ਰਿਤ ਭਰ ਲਿਆ ਜਿਹਦੀ ਰਾਗ ਰਾਗ ਵਿੱਚ ਜ਼ਹਿਰ ਭਰੀ ਹੋਏ ਈਰਖਾ ਭਰੀ ਹੋਏ ਕ੍ਰੋਧ ਭਰਿਆ ਹੋਏ ਚਿੰਤਾ ਭਰੀ ਹੋਏ ਵੈਰ ਭਰਿਆ ਹੋਏ ਤ੍ਰਿਸ਼ਨਾ ਭਰੀ ਹੋ ਸੁਖੀ ਹੋ ਸਕਦਾ ਉਹਦੀ ਤਾਂ ਹਾਲਤ ਹੁੰਦੀ ਹੈ ਕਿ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾ ਜਿਉਂ ਪੱਕਾ ਰੋਗੀ ਵਿਲ ਲਾਏ ਜਿਸ ਹਿਰਦੇ ਚੋਂ ਬਾਣੀ ਭੁੱਲ ਗਈ ਵਾਹਿਗੁਰੂ ਜੀ ਦੀ ਯਾਦ ਵਾਹਿਗੁਰੂ ਜੀ ਦੀ ਸਿਫਤ ਸਲਾਹ ਭੁੱਲ ਗਈ ਉਹ ਬੰਦਾ ਤੇ ਇੱਕ ਤੇ ਹੁੰਦਾ ਸਰੀਰਕ ਤੌਰ ਤੇ ਰੋਗੀ ਕਈ ਸਰੀਰਕ ਤੌਰ ਤੇ ਰੋਗੀ ਹੁੰਦੇ ਪਰ ਮਨ ਕਰਕੇ ਬੜੇ ਸ਼ਾਂਤ ਹੁੰਦੇ ਨੇ ਪਰ ਇੱਕ ਉਹ ਨੇ ਜਿਹੜੇ ਸਰੀਰਕ ਤੌਰ ਤੇ ਬੜੇ ਤੰਦਰੁਸਤ ਨੇ ਪਰ ਮਨ ਕਰਕੇ ਬੜੇ ਪਰੇਸ਼ਾਨ ਨੇ ਦੇਖੋ ਬੈਠਾ ਬੰਦਾ ਏ ਸੀ ਮੂਹਰੇ ਹੁੰਦਾ ਤੇ ਬੀ ਪੀ ਉਹਦਾ ਵਧਿਆ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਏ ਸੀ ਲਾ ਕੇ ਕਮਰਾ ਠੰਡਾ ਕੀਤਾ ਹੁੰਦਾ ਪਰ ਅੰਦਰੋਂ ਉਹਦਾ ਬੀ ਪੀ ਫਿਰ ਵਧਿਆ ਹੁੰਦਾ ਕਿਉਂਕਿ ਅੰਦਰ ਉਹਦੇ ਚਿੰਤਾ ਹੈ ਅੰਦਰ ਉਹਦੇ ਅਜੇ ਹੰਕਾਰ ਹੈ ਇਸ ਕਰਕੇ ਭਗਤ ਜੀ ਕਹਿੰਦੇ ਅੰਦਰ ਜਿਹੜੀ ਜ਼ਹਿਰ ਭਰੀ ਪਈ ਸੀ ਨਾ ਉਹ ਮੈਂ ਉੱਥੇ ਅੰਮ੍ਰਿਤ ਭਰ ਦਿੱਤਾ ਮੈਂ ਆਪਣੇ 10 ਇੰਦਰੀਆਂ ਨੂੰ ਕਾਬੂ ਕਰ ਲਿਆ ਮੈਂ ਆਪਣੇ 5 ਵਿਕਾਰਾਂ ਦਾ ਡੇਰਾ ਪੂਰਨ ਤੌਰ 'ਤੇ ਨਾਮੋ ਨਿਸ਼ਾਨ ਹੀ ਮੇੜ ਦਿੱਤਾ ਹੁਣ ਫਿਰ ਕੀ ਹੋਇਆ ਕਿ ਮੇਰੇ ਮਨ ਦੀ ਭਟਕਣਾ ਪੂਰਨ ਤੌਰ 'ਤੇ ਮਿਟ ਗਈ ਅਸੀਂ ਕਹਿੰਦੇ ਜੀ ਮਨ ਨਹੀਂ ਟਿਕਦਾ ਕਿਵੇਂ ਟਿਕਾਈਏ ਫਿਰ ਮਨ ਟਿਕਾਉਣ ਲਈ ਦੱਸਿਆ ਜਾਂਦਾ ਜੀ ਇੱਦਾਂ ਬੈਠੋ ਇੱਥੇ ਧਿਆਨ ਧਰੋ ਬਹੁਤ ਕੁਝ ਦੱਸਿਆ ਜਾਂਦਾ ਦੱਸਣ ਦੱਸਦੇ ਨੇ ਪਰ ਗੁਰਬਾਣੀ ਕਹਿੰਦੀ ਜੇ ਮਨ ਨੂੰ ਭਟਕਣਾ ਤੋਂ ਬਚਾਉਣਾ ਤਾਂ ਰੋਜ਼ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਿਆ ਕਰੋ ਰੋਜ਼ ਵਾਹਿਗੁਰੂ ਜੀ ਦੇ ਗੁਣ ਗਾਇਆ ਕਰੋ ਰੋਜ਼ ਗੁਣ ਗਾਓਗੇ ਅੰਦਰੋਂ ਮੈਲ ਮਿਟੇਗੀ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨਸ ਜਾਏ ਹਉਮੈ ਬਿਖ ਪੈਲ ਕਈ ਕਹਿੰਦੇ ਜੀ ਰੋਜ਼ ਨਾਮ ਕਿਉਂ ਜਪਣਾ ਰੋਜ਼ ਬਾਣੀ ਕਿਉਂ ਪੜ੍ਹਨੀ ਹੈ ਰੋਜ਼ ਸਤਸੰਗਤ ਕਿਉਂ ਕਰਨੀ ਹੈ ਉਹਨਾਂ ਨੂੰ ਰੋਜ਼ ਰੋਟੀ ਕਿਉਂ ਖਾਂਦੇ ਹੋ ਤੁਸੀਂ ਰੋਜ਼ ਰੋਟੀ ਨਾ ਖਾਓ ਕਦੀ ਕਦੀ ਮਹੀਨੇ ਬਾਅਦ ਖਾ ਲਿਆ ਕਰੋ ਰੋਜ਼ ਆਪਾਂ ਕੋਈ ਭੋਜਨ ਛਕਦੇ ਤੰਦਰੁਸਤ ਤਾਂ ਹੀ ਰਹਿੰਦੇ ਹਾਂ ਰੋਜ਼ ਆਪਾਂ ਕੰਮ ਕਾਰ 'ਤੇ ਕਹਿੰਦੇ ਹਾਂ ਜਾਂਦੇ ਹਾਂ ਆਰਥਿਕ ਤੌਰ 'ਤੇ ਤਾਂ ਹੀ ਆਪਾਂ ਖਾ ਰਹੇ ਨੇ ਇਹ ਨਹੀਂ ਹੈ ਕਿ ਮਹੀਨੇ ਬਾਅਦ ਕੰਮ 'ਤੇ ਚਲ ਗਏ 6 ਮਹੀਨਿਆਂ ਬਾਅਦ ਚਲ ਗਏ ਅਤੇ ਫਿਰ ਕੰਮ ਚੱਲ ਜਾਏਗਾ ਨਹੀਂ ਆਪਾਂ ਰੋਜ਼ ਜਾਂਦੇ ਹਾਂ ਜਿਵੇਂ ਰੋਜ਼ ਭੋਜਨ ਛਕਦੇ ਹਾਂ ਸਰੀਰ ਦੀ ਸੰਭਾਲ ਕਰਦੇ ਐਕਸਰਸਾਈਜ਼ ਕਰਦੇ ਹਾਂ ਜਿਵੇਂ ਰੋਜ਼ ਕੰਮ 'ਤੇ ਜਾਂਦੇ ਹਾਂ ਕਿਰਤ ਕਰਦੇ ਦੁਕਾਨ 'ਤੇ ਜਾਂਦੇ ਨੌਕਰੀ 'ਤੇ ਜਾਂਦੇ ਬਿਜ਼ਨਸ 'ਤੇ ਜਾਂਦੇ ਹਾਂ ਚੰਗੀ ਗੱਲ ਹੈ ਤਿਵੇਂ ਰੋਜ਼ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਕਰੋ ਸਾਡੀ ਜ਼ਿੰਦਗੀ ਅਨਬੈਲੈਂਸ ਹੋ ਗਈ ਬੇਤਰਤੀਬ ਚਾਹੀਦਾ ਤਾਂ ਇਹ ਸੀ ਕਿ ਆਪਾਂ ਵਾਹਿਗੁਰੂ ਜੀ ਵੱਲ ਵੀ ਟਾਈਮ ਲਗਾਈਏ ਆਪਣੇ ਸਰੀਰ ਦਾ ਧਿਆਨ ਵੀ ਰੱਖੀਏ ਅਤੇ ਆਪਾਂ ਆਪਣੇ ਕੰਮਕਾਰ ਦਾ ਧਿਆਨ ਵੀ ਰੱਖੀਏ ਬੰਦਾ ਪਤਾ ਕੀ ਕਹਿੰਦਾ ਜੀ ਬੰਦੇ ਨੇ ਰੱਬ ਦਾ ਧਿਆਨ ਤਾਂ ਰੱਖਣਾ ਕੋਈ ਭਗਵਾਨ ਰੱਖਦਾ ਮੁਬਾਰਕ ਹੈ ਉਹਨੂੰ ਨਮਸਕਾਰ ਜਿਹੜਾ ਵਾਹਿਗੁਰੂ ਜੀ ਦੇ ਸਿਮਰਨ ਜੁੜੇ ਹੈ ਪਰ ਬੰਦਾ ਪਤਾ ਕੀ ਕਹਿੰਦਾ ਜੀ ਕੰਮਕਾਰ ਇਹਨੇ ਰੋਟੀ ਖਾਣ ਦਾ ਟਾਈਮ ਹੀ ਨਹੀਂ ਮਿਲਦਾ ਬੰਦਾ ਤਾਂ ਕੰਮਕਾਰ 'ਚ ਸਰੀਰ ਦਾ ਧਿਆਨ ਵੀ ਨਹੀਂ ਰੱਖਦਾ ਰੱਬ ਦਾ ਤਾਂ ਰੱਖਣਾ ਵੱਖਰੀ ਗੱਲ ਹੈ ਇਹ ਰੋਗ ਰੱਬ ਨੇ ਨਹੀਂ ਲਾਏ ਮਾਫ ਕਰਨਾ ਰੱਬ ਕਿਉਂ ਰੋਗੀ ਕਰੇਗਾ ਸਾਨੂੰ ਰੱਬ ਤੇ ਬੜਾ ਪਿਆਰਾ ਸਾਨੂੰ ਪਿਆਰ ਕਰਦਾ ਇਹ ਰੋਗ ਸਾਡੀ ਜ਼ਿੰਦਗੀ ਦੀ ਲਾਪਰਵਾਹੀ 'ਚੋਂ ਪੈਦਾ ਹੋਏ ਜਦੋਂ ਅਸੀਂ ਕੰਮ 'ਚ ਹੀ ਖਚਤ ਹੋ ਗਏ ਸਰੀਰ ਦਾ ਧਿਆਨ ਨਾ ਵੇਲੇ ਸੁੱਟਣਾ ਨਾ ਵੇਲੇ ਸਿਰ ਖਾਣਾ ਨਾ ਐਕਸਰਸਾਈਜ਼ ਕਰਨੀ ਨਾ ਆਪਾਂ ਸੈਰ ਕਰਨੀ ਤਾਂ ਸਰੀਰ ਰੋਗੀ ਹੋਏਗਾ ਇਸ ਕਰਕੇ ਇਹ ਰੋਗ ਸਾਡੀ ਜ਼ਿੰਦਗੀ ਦੇ ਇਹ ਬੇਤਰਤੀਬੀ ਚੋਂ ਪੈਦਾ ਹੋਏ। ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਭਗਤ ਜੀ ਕਹਿੰਦੇ ਨੇ ਕਿ ਮੈਂ ਰੋਜ਼ ਵਾਹਿਗੁਰੂ ਜੀ ਦੀ ਸਲਾਹ ਕਰਦਾ ਹਾਂ। ਦੇਖੋ ਰੋਜ਼ ਕੰਮ ਕਰਨੇ, ਤੁਸੀਂ ਥੋੜ੍ਹਾ ਥੋੜ੍ਹਾ ਪਾਣੀ ਇਕੱਠਾ ਕਰੀ ਜਾਓ, ਸਹਿਜੇ ਸਹਿਜੇ ਤਲਾਬ ਭਰ ਜਾਂਦੇ। ਥੋੜ੍ਹੀ ਥੋੜ੍ਹੀ ਰੇਤ ਇਕੱਠੀ ਕਰੀ ਜਾਓ, ਸਹਿਜ ਸਹਿਜ ਰੇਤ ਕਿੰਨੀ ਢੇਰ ਲੱਗ ਜਾਂਦਾ, ਰੇਤ ਮਾਰੂਥਲ ਬਣ ਜਾਂਦਾ। ਤੁਸੀਂ ਰੋਜ਼ ਵਾਹਿਗੁਰੂ ਦੇ ਗੁਣ ਥੋੜ੍ਹਾ ਥੋੜ੍ਹਾ ਚਿਰ ਗਾਇਆ ਕਰੋ, ਰੋਜ਼ ਵਾਹਿਗੁਰੂ ਜੀ ਦੀ ਸਿਫਤਸਲਾਹ ਕਰਿਆ ਕਰੋ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸਥਿਤੀ ਗੋਸ਼ਟੇ ਜੋ ਕਿੰਨੇ ਸੋ ਲਾਭ। ਰੋਜ਼ ਰੱਬ ਦੇ ਗੁਣ ਗਾਓਗੇ ਨਾ, ਗੁਣ ਗਾਉਂਦਿਆਂ ਗਾਉਂਦਿਆਂ ਤੁਸੀਂ ਮਹਾਨ ਬਣ ਜਾਓਗੇ, ਗੁਣ ਤੁਹਾਡੇ ਅੰਦਰ ਵਸ ਜਾਣਗੇ। ਜੇ ਆਪਾਂ ਸਤਸੰਗਤ ਚਾਹੁੰਦੇ ਹਾਂ, ਰੋਜ਼ ਗੁਰਬਾਣੀ ਪੜ੍ਹਦੇ, ਇੱਕ ਮਨ 'ਚ ਵਾਸ ਲੈ ਲਈਏ ਕਿ ਗੁਰਬਾਣੀ ਪੜ੍ਹਦੇ ਹਾਂ, ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਾਂ, ਇੱਕ ਚੰਗੀ ਗੱਲ ਚੇਤੇ ਕਰਨੀ, ਇੱਕ ਚੰਗਾ ਚੰਗਾ ਗੁਣ ਚੇਤੇ ਕਰਨਾ। ਇੱਕ ਮਹੀਨੇ ਦੀਆਂ 30 ਗੱਲਾਂ ਹੋ ਗਈਆਂ, ਸਾਲ ਦੀਆਂ 365 ਗੱਲਾਂ ਹੋ ਗਈਆਂ। ਜਿਹਨੂੰ 365 ਗੱਲਾਂ ਰੱਬ ਦੀਆਂ ਯਾਦ ਨੇ, ਜਿਹਨੂੰ 365 ਗੱਲਾਂ ਗੁਰੂ ਦੀਆਂ ਯਾਦ ਨੇ, ਉਹ ਕਿੰਨਾ ਅਮੀਰ ਬਣ ਜਾਂਦਾ। ਪਰ ਆਪਾਂ ਕਰਦੇ ਨਹੀਂ ਹੈ। 5 ਮਿੰਟ ਵੀ ਭਾਵੇਂ ਕੱਢੋ, ਵੈਸੇ ਤਾਂ ਗੁਰਸਿੱਖ ਨੂੰ ਰੋਜ਼ 5 ਬਾਣੀਆਂ ਦਾ ਪਾਠ ਕਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਪਰ ਜੇ ਤੁਸੀਂ ਅਜੇ ਗੁਰੂ ਦੇ ਚਰਨਾਂ ਨਾਲ ਨਹੀਂ ਜੁੜੇ ਤਾਂ ਰੋਜ਼ 5 ਮਿੰਟ ਤਾਂ ਰੱਬ ਦੇ ਪਿਆਰਿਆ ਕਰੋ। ਅੱਜ 5 ਜੁੜੋਗੇ, ਕੱਲ੍ਹ ਨੂੰ 10 ਵੀ ਜੁੜ ਜਾਓਗੇ। ਗੱਲ ਤਾਂ ਸ਼ੁਰੂ ਕਰਨੀ ਪਏਗੀ। ਭਗਤ ਜੀ ਕਹਿੰਦੇ, ਰੋਜ਼ ਬਾਣੀ ਨੂੰ ਵਾਹਿਗੁਰੂ ਜੀ ਦੀ ਸਿਫਤਸਲਾਹ ਨੂੰ ਦਿਲੋਂ ਉਚਾਰਨ ਕਰਦਾ ਹਾਂ, ਅਤੇ ਦਿਲੋਂ ਉਚਾਰਨ ਕਰਦਿਆਂ ਕਰਦਿਆਂ ਫਿਰ ਮੈਂ ਆਪਣੇ ਮਨ ਨੂੰ ਸਮਝਾਉਂਦਾ। ਅੰਦਰੋਂ ਇੱਕ ਆਵਾਜ਼ ਆਉਂਦੀ, ਅੰਦਰੋਂ ਆਵਾਜ਼ ਜਿਹੜੀ ਤੁਹਾਨੂੰ ਸਮਝਾਉਂਦੀ। ਜਦੋਂ ਤੁਸੀਂ ਕੋਈ ਕੰਮ ਕਰਨ ਲੱਗਦੇ ਹੋ ਨਾ, ਅੰਦਰੋਂ ਇੱਕ ਆਵਾਜ਼ ਆਉਂਦੀ, ਬੰਦਾ ਉਹਨੂੰ ਸੁਣਦਾ ਨਹੀਂ, ਜਿਹਨੂੰ ਜਿਰ ਦੀ ਆਵਾਜ਼ ਕਹਿੰਦੇ। ਹਰ ਮਨੁੱਖ 'ਚ ਆਉਂਦੀ ਹੈ, ਕਈ ਤਾਂ ਉਹਨੂੰ ਇੰਨੀ ਮਾਰ ਹੀ ਦਿੰਦੇ, ਸੁਣਦੇ ਨਹੀਂ, ਜ਼ਮੀਰ ਆਪਾਂ ਕਹਿੰਦੇ ਮਰ ਗਈ ਇਹਦੀ। ਜਦੋਂ ਆਪਾਂ ਉਹਨੂੰ ਸੁਣ ਕੇ ਮਨ ਨੂੰ ਸਮਝਾਵਾਂਗੇ, ਬੰਦਿਆ ਤੂੰ ਅੱਜ ਚੰਗਾ ਕੰਮ ਨਹੀਂ ਕੀਤਾ ਝੂਠ ਬੋਲ ਕੇ, ਬੰਦਿਆ ਤੂੰ ਅੱਜ ਕਿਸੇ ਦਾ ਹੱਕ ਮਾਰ ਕੇ ਚੰਗਾ ਕੰਮ ਨਹੀਂ ਕੀਤਾ। ਰੋਜ਼ ਮਨ ਨੂੰ ਪੁੱਛਿਆ ਕਰੀਏ ਸਰੀਰ ਨੂੰ, ਇਹ ਸਰੀਰ ਆ ਮੇਰਿਆ, ਇਹ ਜੱਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ, ਕੀ ਕੀਤਾ ਅੱਜ ਦਿਨ ਵੇਲੇ, ਕਿਸੇ ਦਾ ਹੱਕ ਤਾਂ ਨਹੀਂ ਮਾਰਿਆ, ਝੂਠ ਤਾਂ ਨਹੀਂ ਬੋਲਿਆ, ਕਿਸੇ 'ਤੇ ਐਵੇਂ ਤੂੰ ਜ਼ੁਲਮਤ ਨਹੀਂ ਕੀਤਾ। ਜਦੋਂ ਰੋਜ਼ ਮਨ ਨੂੰ ਸਮਝਾਵਾਂਗੇ ਨਾ, ਸਮਝਾਉਂਦਿਆਂ ਸਮਝਾਉਂਦਿਆਂ ਮਨ ਸਮਝ ਜਾਏਗਾ। ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ ਪਰ ਆਪਣੇ ਮਨ ਨੂੰ ਨਹੀਂ ਸਮਝਾਉਂਦੇ। ਭਗਤ ਜੀ ਕਹਿੰਦੇ, ਰੋਜ਼ ਰੱਬ ਦੇ ਗੁਣ ਗਾਉਂਦਿਆਂ ਮੈਂ ਆਪਣੇ ਆਪ ਨੂੰ ਸਮਝਾਇਆ, ਅੰਦਰੋਂ ਜ਼ਹਿਰ ਮਿਟ ਗਈ, ਅੰਦਰ ਤੇਰੀ ਰਗ ਰਾ ਇਸ ਵੇਲੇ ਅੰਮ੍ਰਿਤ ਦੇ ਨਾਲ ਭਰ ਗਈ ਹੈ। ਹੁਣ ਤੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਖ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅੱਖੀਆਂ 'ਚ ਵੀ ਅੰਮ੍ਰਿਤ ਹੈ, ਕੰਨਾਂ 'ਚ ਵੀ ਅੰਮ੍ਰਿਤ ਹੈ, ਰਸਨਾਂ ਤੋਂ ਵੀ ਅੰਮ੍ਰਿਤ ਵਹਿ ਰਿਹਾ ਹੈ। ਵਿਸਰਾਮ ਤੋਂ ਬਾਅਦ ਸਾਹਿਬ ਜੀ ਫਿਰ ਬਚਨ ਕਹਿ ਰਹੇ ਹਨ।
ਬਜਰ ਕੁਠਾਰ ਮੋਹੇ ਹੈ ਸ਼ੀਨਾ, ਕਰ ਮਿੰਨਤ ਲੱਗ ਪਾਵ।
ਕੁਠਾਰ ਕਿਹਾ ਜਾਂਦਾ ਕੁਹਾੜੇ ਨੂੰ। ਦੇਖੋ ਕਾਲ ਦਾ, ਮੌਤ ਦਾ ਕੁਹਾੜਾ ਵੱਡਾ, ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਕਾਲ ਜਿਹੜਾ ਅਫਰਿਓ, ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦ ਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਵੇ ਪ੍ਰਵਾਹ ਆਏ। ਭਾਈ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਿ ਜਿਵੇਂ ਕਾਗਜ਼ 'ਤੇ ਪਾਣੀ ਪਾਓ ਤੇ ਗਲ ਜਾਂਦਾ ਨਾ, ਪਰ ਉਸ ਕਾਗਜ਼ ਨੂੰ ਘਿਓ 'ਚ ਲਵੇੜ ਕੇ ਫਿਰ ਪਾਣੀ 'ਚ ਪਾਓ, ਫਿਰ ਨਹੀਂ ਗਲਦਾ। ਰੂੰ ਰੱਖਦੇ ਹੋ ਅੱਗ 'ਚ, ਰੂੰ 'ਚ ਅੱਗ ਰੱਖਦੇ ਹੋ, ਝੜ ਸੜ ਜਾਂਦਾ, ਪਰ ਰੂੰ ਦੀ ਘੁੱਟ ਕੇ ਬੱਤੀ ਬਣਾਓ, ਦੀਵੇ 'ਚ ਰੱਖੋ, ਫਿਰ ਰੂੰ ਨਹੀਂ ਸੜਦਾ, ਸੋਕਾਂ ਨੂੰ ਚਾਨਣ ਦਿੰਦਾ। ਕਹਿਣ ਲੱਗੇ ਬਿਲਕੁਲ ਇਦਾਂ, ਇਹ ਜਮਕਾਲ ਬੜਾ ਡਰਾਉਣਾ, ਜਦੋਂ ਗੁਰੂ ਦੀ ਸ਼ਰਨ 'ਚ ਆ ਜਾਓਗੇ ਨਾ, ਫਿਰ ਇਹ ਤੁਹਾਡਾ ਸੇਵਕ ਬਣ ਜਾਏਗਾ। ਬਜਰ ਕੁਠਾਰ ਦਾ ਅਰਥ ਬੜਾ, ਕੁਠਾਰ ਮੈਨਾ ਕੁਹਾੜਾ, ਬੜਾ ਸਖਤ ਹੈ ਕਾਲ ਦਾ ਕੁਹਾੜਾ, ਪਰ ਜਦੋਂ ਮੈਂ ਗੁਰੂ ਦੀ ਹਜ਼ੂਰੀ 'ਚ ਆ, ਮੈਂ ਇਹ ਕੁਹਾੜਾ ਹੀ ਖੋਹ ਲਿਆ ਇਹਦੇ ਕੋਲੋਂ, ਭਾਵ ਇਹ ਕਾਲ ਮੇਰਾ ਕੁਝ ਨਹੀਂ ਵਿਗਾੜ ਸਕਿਆ, ਕਾਲ ਦਾ ਹੁਣ ਮੈਨੂੰ ਕੋਈ ਡਰ ਨਹੀਂ ਹੈ, ਹੁਣ ਮੌਤ ਦਾ ਕੋਈ ਡਰ ਨਹੀਂ ਹੈ। ਇਸ ਕਰਕੇ ਕਹਿਣ ਲੱਗੇ, ਬਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵਾਂ। ਜਦੋਂ ਮੈਂ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਗੁਰੂ ਦੇ ਚਰਨਾਂ 'ਚ ਮੈਂ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ, ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਮੈਂ ਕਾਲ ਦਾ ਕੁਹਾੜਾ ਹੀ ਖੋਹ ਲਿਆ, ਪਾ ਕਾਲ ਦਾ ਜ਼ੋਰ ਹੁਣ ਮੇਰੇ ਉੱਪਰ ਨਹੀਂ ਪੈ ਸਕਦਾ। ਇਹ ਜਮ ਰਾਜ ਤੇ ਉਹਨਾਂ ਨੂੰ ਡਰਾਉਂਦਾ ਜਿਹੜੇ ਰੱਬ ਨੂੰ ਟੁੱਟੇ ਨੇ, ਇਹ ਤਾਂ ਕਮਜ਼ੋਰ ਹੈ ਰੱਬ ਦੇ ਪਿਆਰਿਆਂ ਅੱਗੇ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤ੍ਰਿਸਾਰ, ਜਿਹਨੇ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਗਾਰ। ਜਮੂਆ ਮੂਲੀ ਜਿਹਾ ਜਮ, ਨਿਕਾਹ ਜਿਹਾ ਜਮ, ਆ ਜਿਹੜਾ ਮਮੂਲੀ ਜਿਹਾ ਜਮ ਰੱਬ ਨੇ ਬਣਾਇਆ, ਮੈਂ ਉਸ ਰੱਬ ਦੇ ਪਿਆਰ ਜੁੜ ਗਿਆ, ਜਮ ਮੇਰਾ ਕੁਝ ਨਹੀਂ ਵਿਗਾੜ ਸਕਦਾ। ਭਗਤ ਜੀ ਕਹਿੰਦੇ, ਮੈਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ, ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਕਾਲ ਦਾ ਕੁਹਾੜਾ ਹੀ ਖੋਹ ਲਿਆ, ਹੁਣ ਇਹ ਮੇਰੇ ਤੇ ਵਾਰ ਨਹੀਂ ਕਰ ਸਕਦਾ।
ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵ।
ਦੁਨੀਆਂ ਮੌਤ ਤੋਂ ਡਰਦੀ ਹੈ, ਦੁਨੀਆਂ ਕਾਲ ਤੋਂ ਡਰਦੀ ਹੈ, ਦੁਨੀਆਂ ਜਮ ਰਾਜ ਤੋਂ ਡਰਦੀ ਹੈ। ਤੁਸੀਂ ਦੇਖਦੇ ਧਰਮ ਸਥਾਨਾਂ 'ਤੇ ਕਿੰਨੀਆਂ ਡਰਾਉਣੀਆਂ ਮੂਰਤਾਂ ਹੁੰਦੀਆਂ ਨੇ,
कि दुनिया डर के मत्थे टेके किसी की जीभ बाहर कढ़ी हुंदी है किसी दी किन्नियां बाहां के हाथ च बड़े बड़े डरावने हथियार फड़ाए गलां च खोपड़ियां दी माला दुनिया डर के मत्थे टेकदी है डर के धर्म नहीं मन्निया जांदा दुनिया तो डरन दी लोड़ नहीं है भगत जी ने बड़ी प्यारी गल कही है कहणगे संतन के हम उल्टे सेवक भगतन ते डरपावो दुनिया ते जुड़ी हुई संसार दे नाल असी अपनी मत नू उल्टा लिया असी जुड़ गए सत पुरखां दे नाल संतन दी संगत विच गए सत संगत विच आ गए गुरु दी संगत विच आ गए असी सेवादार बन गए हां सत पुरखां दे भगतन ते डरपावो असी डरदे हां रब दे प्यारियां कोलों डरन दर तों नंद अदब करदे हां असी हुण जमराज कोल नहीं डरदे साडे अंदर मौत दा कोई डर नहीं है ये सारे डर साडे मिट गए पर कदों जदों सतसंगत विच आए सानू साडे सतगुरु जी ने सतसंगत नाल रब्बी प्यारियां कोल बिठा दिता ते असी ते उह काल दा कुहाड़ा ही खोह लिया किड्डी वड्डी गल है कि वाहिगुरू जी दा सिमरन करदिआं ज्यों ज्यों अंदर गुण हुंदे निरभउ हुंदा है बंदा निरवैर हुंदा है उदों धर्मराज भी उहदे कोल डरन लग पैंदे सतगुरु सानू इन्ना उच्चा स्टेटस देना चाहुंदे ने इन्ना उच्चा रुतबा किसी बाहरले रुतबे नाल नहीं मिलेगा धन नाल नहीं मिलेगा धन होना मुबारक है रुतबे होने मुबारक ने पर इन्हां रुतबियां ते बैठ के जदों आपां गुणां दे धारणी बणांगे ना फिर रुतबा चलिया जाए कोई डर नहीं है रुतबे नहीं बंदा बाप बवा करदा हुण की हुंदा रुतबा आ गया किते चलिया ना जाए चलो किसे अगे हाथ जोड़ लो किसे नूं पैसे दे के बचा लो इही कुछ हुंदा ना रुतबे नूं बचाउण लई झूठ भी बोलदा बंदा अनेक तरहां दे इहो जे आर पार करदा पर जदों रुतबा है अंदर रब्बी गुण ने फिर बंदे नूं रुतबे ते जाण आउण दा कोई डर नहीं हुंदा फिर बंदा रुतबे ते रहे जां ना रहे ओह रुतबे वरगा ही रहिंदा दुनिया उदां ही उहदा सत्कार करदी है ਕਹਿੰਦੇ ਹੁਣ ਤੇ ਅਸੀਂ ਡਰਦੇ ਕੇਵਲ ਰੱਬ ਦੇ ਪਿਆਰਿਆਂ ਕੋਲੋਂ ਉਹਨਾਂ ਦੀ ਸੰਗਤ ਵਿੱਚ ਆਉਂਦੇ ਮੌਤ ਦਾ ਕੋਈ ਡਰ ਨਹੀਂ ਹੈ ਸਾਨੂੰ
ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ
ਗੁਰੂ ਸਾਹਿਬ ਜੀ ਨੇ ਗਿਆਨ ਦਿੱਤਾ ਭਗਤ ਜੀ ਸਾਨੂੰ ਵੀ ਉਹ ਦੇ ਰਹੇ ਨੇ ਕਿ ਇਹ ਜਿਹੜੀ ਦੁਨੀਆ ਹੈ ਨਾ ਇਹ ਮੋਹ ਮਾਇਆ ਤੋਂ ਤੁਸੀਂ ਤਾਂ ਹੀ ਬਚ ਸਕਦੇ ਹੋ ਜਾਂ ਬੰਧਨਾਂ ਤੋਂ ਵਿਕਾਰਾਂ ਤੋਂ ਦੁੱਖਾਂ ਤੋਂ ਚਿੰਤਾ ਤੋਂ ਤੁਸੀਂ ਤਾਂ ਮੁਕਤ ਹੋ ਸਕਦੇ ਹੋ ਜੇ ਤੁਸੀਂ ਮਾਇਆ ਤੋਂ ਉੱਚੇ ਉੱਠੋਗੇ ਮਾਇਆ ਦੇ ਮੋਹ ਤੋਂ ਉੱਚੇ ਉੱਠੋਗੇ ਮਾਇਆ ਕਮਾਉਣੀ ਹੈ ਦੇਖੋ ਕਿਰਤ ਕਰਾਂਗੇ ਮਾਇਆ ਆਉਣੀ ਹੈ ਪਰ ਕਿਰਤ ਕੀਤਿਆਂ ਜੋ ਆ ਜਾਏ ਉਹ 'ਚ ਆਨੰਦ ਹੈ ਇਹ ਨਹੀਂ ਕਿ ਥੋੜ੍ਹੀ ਆਈ ਥੋੜ੍ਹਾ ਚੁੱਪ ਬੋਲ ਲਓ ਇਹ ਹੈ ਮਾਇਆ ਵਿੱਚ ਖਚਤ ਹੋ ਜਾਣਾ ਇਸ ਕਰਕੇ ਕਹਿਣਗੇ ਜੋ ਤੁਸੀਂ ਮਾਇਆ ਦੇ ਮੋਹ ਤੋਂ ਉੱਚੇ ਉੱਠ ਜਾਓਗੇ ਨਾ ਫਿਰ ਤੁਸੀਂ ਦੁਨੀਆਂ ਦੇ ਬੰਧਨਾਂ ਤੋਂ ਔਗਣਾਂ ਤੋਂ ਬੁਰਾਈਆਂ ਤੋਂ ਮੁਕਤ ਹੋਗੇ
ਮਾਇਆ ਨਾਮ ਗਰਭ ਜੋਨ ਕਾ ਤਿਹ ਤਜ ਦਰਸਨ ਆਵੋ
ਮਾਇਆ ਦਾ ਨਾਮ ਹੀ ਹੈ ਕਿ ਜਿਹੜਾ ਮਾਇਆ ਨਾਲ ਜੁੜੇ ਨਾ ਉਹ ਫਿਰ ਜੰਮਦਾ ਮਰਦਾ ਹੀ ਰਹਿੰਦਾ ਉਹ ਕਦੀ ਮੁਕਤ ਨਹੀਂ ਹੋ ਸਕਦਾ ਬੁਰਾਈਆਂ ਤੋਂ ਔਗਣਾਂ ਤੋਂ ਬੰਧਨਾਂ ਤੋਂ ਕਦੀ ਮੁਕਤ ਨਹੀਂ ਹੋ ਸਕਦਾ ਜੇ ਮਾਇਆ ਮੋਹ ਹੈ ਤਾਂ ਆਪਾਂ ਸੋਚਿਆ ਕਿ ਕੰਮ ਸ਼ਾਇਦ ਮਾਇਆ ਕਮਾਉਣ ਲਈ ਕਰਦੇ ਸਾਡੀ ਸੋਚ ਇਹ ਬਣ ਗਈ ਕੰਮ ਸ਼ਾਇਦ ਆਪਾਂ ਮਾਇਆ ਕਮਾਉਣ ਲਈ ਕਰਦੇ ਮਾਫ ਕਰਨਾ ਕੰਮ ਕਰਾਂਗੇ ਮਾਇਆ ਤੇ ਆਏਗੀ ਪਰ ਕੰਮ ਮਾਇਆ ਕਮਾਉਣ ਲਈ ਨਹੀਂ ਹੈ ਕੰਮ ਇਸ ਕਰਕੇ ਕੰਮ ਕਰਦੇ ਮਨੁੱਖ ਦੀ ਸ਼ਖਸੀਅਤ ਡਿਵੈਲਪ ਹੁੰਦੀ ਮਨੁੱਖ ਦਾ ਕਿਰਦਾਰ ਉੱਚਾ ਉੱਠਦਾ ਇਸ ਕਰਕੇ ਸਤਿਗੁਰੂ ਜੀ ਨੇ ਕਿਰਤੀ ਲੋਕ ਪੈਦਾ ਕੀਤੇ ਨੇ ਕਿਰਤੀ ਬੜਾ ਸਬਰ ਸੰਤੋਖ ਵਾਲਾ ਹੁੰਦਾ ਉਦਾਰ ਦਿਲ ਹੁੰਦਾ ਉਵੇਂ ਬੰਦੇ ਕੋਲ ਧਨ ਕਈ ਵਾਰੀ ਬੜਾ ਹੁੰਦਾ ਪਰ ਅੰਦਰੋਂ ਬੜਾ ਕਜੂਸ ਹੁੰਦਾ ਇਸ ਕਰਕੇ ਕਿਰਤ ਕਰਨ ਨਾਲ ਮਦਾ ਕਿਰਦਾਰ ਉੱਚਾ ਉੱਠਦਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੁਣ ਵਾਹਿਗੁਰੂ ਜੀ ਦੇ ਪਿਆਰ 'ਚ ਮੈਂ ਜੁੜ ਗਿਆ ਹਾਂ ਪਰ ਇਹ ਤਾਂ ਜੁੜਿਆ ਹਾਂ ਕਿ ਮੈਂ ਸਤਸੰਗਤ ਵਿੱਚ ਆਇਆ ਹੁਣ ਮਾਇਆ ਨਾਮ ਗਰਭ ਜੋਣ ਕਾ ਮਾਇਆ ਦਾ ਅਰਥ ਹੀ ਹੈ ਜੇ ਮੈਂ ਦੇ ਮੋਹ 'ਚ ਪੈ ਜਾਓਗੇ ਜੰਮਣ ਮਰਨ ਦੇ ਗੇੜ ਵਿੱਚ ਪਏ ਰਹੋਗੇ ਤੇ ਇਹ ਤਜ ਦਰਸ਼ਨ ਆਵੋ ਜਦੋਂ ਤੁਸੀਂ ਮਾਇਆ ਦੇ ਮੋਹ ਨੂੰ ਤਿਆਗ ਦਿਓਗੇ ਮਾਇਆ ਨਹੀਂ ਤਿਆਗਣੀ ਮਾਇਆ ਦੀ ਮਮਤਾ ਤਿਆਗਣੀ ਹੈ ਮਾਇਆ ਤੇ ਗੁਜਰਾਨ ਹੈ ਹੋਣੀ ਚਾਹੀਦੀ ਮਾਇਆ ਤੋਂ ਬਿਨਾਂ ਕੱਪੜਾ ਨਹੀਂ ਮਿਲਣਾ ਭੋਜਨ ਨਹੀਂ ਮਿਲਣਾ ਮਾਇਆ ਤੋਂ ਬਿਨਾਂ ਤੁਸੀਂ ਚਾਹੁੰਦੇ ਕਿ ਆਪਾਂ ਸ੍ਰੀ ਅੰਮ੍ਰਿਤਸਰ ਦਰਸ਼ਨ ਦੀਦਾਰ ਕਰਨ ਜਾਣਾ ਕਰਾਇਆ ਹੀ ਨਹੀਂ ਕਿਸੇ ਨੇ ਬਿਠਾਉਣਾ ਹੀ ਨਹੀਂ ਬੱਸਦੇ ਮਾਇਆ ਤੋਂ ਬਿਨਾਂ ਤਾਂ ਤੁਸੀਂ ਇੱਥੇ ਨਹੀਂ ਆਓਗੇ ਤੁਹਾਡੇ ਕੋਲ ਕੋ ਰੱਬ ਦਾ ਪਿਆਰਾ ਕੋ ਭੁੱਖਾ ਆ ਗਿਆ ਮਾਇਆ ਨੇ ਤੁਸੀਂ ਉਹਨੂੰ ਰੋਟੀ ਨਹੀਂ ਖਵਾਓਗੇ ਤੁਹਾਡੇ 'ਤੇ ਦੋਸ਼ ਲੱਗ ਗਿਆ ਮਾਇਆ ਚਾਹੀਦੀ ਹੈ ਪਰ ਮਾਇਆ ਦੀ ਮਮਤਾ ਤੋਂ ਮੁਕਤ ਹੋਣਾ ਹੈ ਸਾਹਿਬ ਜੀ ਕਹਿੰਦੇ ਜਿਹ ਮਾਇਆ ਮਮਤਾ ਤਜੀ ਜਿਹਨੇ ਮਾਇਆ ਮਮਤਾ ਤਿਆਗ ਦਿੱਤੀ ਮਾਇਆ ਹੈ ਪਰ ਮਾਇਆ ਦਾ ਹੰਕਾਰ ਕੋਈ ਨਹੀਂ ਹੈ ਪਕੜ ਕੋਈ ਨਹੀਂ ਹੈ ਕਹਿਣ ਲੱਗੇ ਜਿਹੜਾ ਮਾਇਆ ਤਜ ਦਿੰਦਾ ਤਿਆਗ ਦਿੰਦਾ ਨਾ ਉਹ ਰੱਬ ਦੇ ਦੀਦਾਰ ਕਰ ਲੈਂਦਾ ਜਿੰਨਾ ਚਿਰ ਅੰਦਰ ਪਕੜਿਆ ਉਹਨਾਂ ਚਿਰ ਆਪਾਂ ਰੱਬ ਨਾਲ ਨਹੀਂ ਸਕਦੇ ਸੋ ਭਗਤ ਜੀ ਨੇ ਸਮੁੱਖ ਵਾਕ ਦੇ ਰਾਹੀਂ ਸਾਨੂੰ ਗਿਆਨ ਦਿੱਤਾ ਕਿ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਾਂ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਹਾਂ ਹੁਣ ਮੈਂ ਭਟਕਣਾ ਤੋਂ ਮੁਕਤ ਹੋ ਗਿਆ ਆਉਣ ਜਾਣ ਦਾ ਗੇੜ ਮੇਰਾ ਮੁਕਤ ਹੋ ਗਿਆ ਆਪਾਂ ਤਾਂ ਹੀ ਮੁਕਤ ਹੋ ਸਕਦੇ ਜੇ ਮੋਹ ਮਾਇਆ ਤੋਂ ਉੱਚੇ ਉੱਠਾਂਗੇ ਸਤਿਗੁਰੂ ਜੀ ਮਿਹਰ ਕਰਨ ਮੁੱਖ ਵਾਕ ਦਾ ਭਾਵ ਇਸ ਪਾਵਨ ਸ਼ਬਦ ਦਾ ਭਾਵ ਸਾਡੇ ਹਿਰਦੇ 'ਚ ਵਸੇ ਅਸੀਂ ਰੱਬ ਦੇ ਗੁਣ ਗਾਉਂਦਿਆਂ ਗਾਉਂਦਿਆਂ ਆਤਮਕ ਤੌਰ 'ਤੇ ਇਹਨੇ ਉੱਚੇ ਉੱਠ ਜਾਈਏ ਕਿ ਸਾਡੀ ਹਮੇਸ਼ਾ ਦੀ ਭਰਮ ਭਟਕਣਾ ਮੁੱਕ ਜਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜੀਏ ਗੁਰੂ ਵਾਲੇ ਬਣੀਏ
गुरु की सेवा नाल जुड़ी है जी। भुलां चुकां दी खिमा करनी। सरबत दा धन्नवाद। भाई साहब जी आखिरी पंक्तियां पढ़ने के समाप्ति करांगे और सरबत सतगुरु जी सारिआं नूं चढ़दी कला बख्शिश करन जी।
इह संसार ते तब ही छूटो जो माया ने लपटाओ, माया नाम गर्भ जोन का एह तज दर्शन पावो। वाहे गुरु जी का खालसा, वाहे गुरु जी की फतेह।